टीवी सेक्शन एच सोनी सैमसंग पैनासोनिक शार्प हर साइज से हर ब्रांड का टीवी विद द लोएस्ट प्राइसेस इन द टाउन सिर्फ ब्रैम्पटन टीवी एंड अप्लायंसेस पे ब्रैम्पटन टीवी एंड अप्लायंसेस 801 बोवे ड्राइव वेस्ट ब्रैम्पटन या कॉल करो 905-450-2828-905-450-2828
ਜਾ ਕੇ ਦੱਸ ਰਿਹਾ ਕਿ ਇੱਕ 2300 ਸਕੁਅਰ ਫੁੱਟ ਦਾ ਘਰ 4 ਬੈਡਰੂਮ 3 ਫੁੱਲ ਵਾਸ਼ਰੂਮ ਜਿਹਦੀ ਮਾਰਕੀਟ ਵੈਲਿਊ 12 ਲੱਖ ਦੇ ਕਰੀਬ ਆ ਸਿਰਫ 9.5 ਲੱਖ ਦਾ ਵਿਕ ਗਿਆ ਪਾਵਰ ਆਫ ਸੇਲ ਤੇ ਇੱਕ ਹੋਰ ਵੱਡੇ ਲੋਟ ਵਾਲਾ ਡਿਟੈਚਡ ਬੰਗਲੋ ਜਿਹਦੀ ਮਾਰਕੀਟ ਵੈਲਿਊ 1 ਮਿਲੀਅਨ ਆ ਪਾਵਰ ਆਫ ਸੇਲ ਤੇ ਸਿਰਫ 8 ਲੱਖ ਦਾ ਵਿਕ ਗਿਆ ਤੇ ਇੱਕ ਹੋਰ 3000 ਸਕੁਅਰ ਫੁੱਟ ਦਾ ਘਰ ਜਿਹਦੀ ਮਾਰਕੀਟ ਵੈਲਿਊ 15 ਲੱਖ ਆ ਸਿਰਫ 13 ਲੱਖ ਚ ਵਿਕਣ ਨੂੰ ਤਿਆਰ ਆ ਸਾਡੇ ਕੋਲ ਇਹੋ ਜਿਹੀਆਂ ਕਈ ਪ੍ਰਾਪਰਟੀਜ਼ ਆ ਜਿਨ੍ਹਾਂ ਨੂੰ ਖਰੀਦ ਕੇ ਤੁਸੀਂ ਲੱਖਾਂ ਡਾਲਰ ਬਚਾ ਸਕਦੇ ਹੋ ਰੀਮੈਕਸ ਸਪੈਸ਼ਲਿਸਟ ਤੋਂ ਚਰਨਜੀਤ ਬਰਾੜ 6473008436
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ ਤੁਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 4162131165
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ ਜਾਣਕਾਰੀ ਲਈ 6476463000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 ਅਮਨਦੀਪ ਕਪਲਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਬੇਨਤੀ ਹੈ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪੰਜਾਬ ਦੇ ਵਿੱਚ ਵਿਦਿਆ ਦਾ ਲੰਗਰ ਚੱਲ ਰਿਹਾ ਹੈ ਸੋ ਆਓ ਇਸ ਚਲਦੇ ਵਿਦਿਆ ਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਈਏ ਤੁਸੀਂ ਆਪਣਾ 100% ਦਸਵੰਦ ਡੋਨੇਸ਼ਨ ਇੱਕ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਤੇ ਲਗਾ ਸਕਦੇ ਹੋ ਤੁਸੀਂ ਜੋ ਵੀ ਡੋਨੇਸ਼ਨ ਦਿਓਗੇ 100% ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬੱਚੇ ਦੇ ਖਾਤੇ ਵਿੱਚ ਪਾਇਆ ਜਾਏਗਾ ਆਪ ਜੀ ਆਪਣੇ ਸਪਾਂਸਰ ਕੀਤੇ ਹੋਏ ਬੱਚੇ ਨੂੰ ਮਿਲ ਵੀ ਸਕਦੇ ਹੋ ਅਤੇ ਫੋਨ ਤੇ ਗੱਲ ਵੀ ਕਰ ਸਕਦੇ ਹੋ ਸੋ ਆਓ ਇਸ ਚਲਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਸਾਡੀ ਵੈਬਸਾਈਟ www.educatepunjab.net ਤੇ ਵਿਜ਼ਿਟ ਕਰੋ ਜਾਂ 6477451613 ਤੇ ਸਾਨੂੰ ਸੰਪਰਕ ਕਰੋ ਜੀ ਆਓ ਇੱਕ ਇੱਕ ਲੋੜਵੰਦ ਬੱਚੇ ਦੀ ਬਾਂਹ ਫੜ ਕੇ ਉਸ ਨੂੰ ਪੜ੍ਹਾਈ ਕਰਾਂਗੇ
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ 2:04 ਹੋ ਗਏ ਨੇ ਜੀ ਤੇ 2:57 ਤੱਕ ਆਪਾਂ ਗੱਲਾਂ ਜਿਹੜੀਆਂ ਕਰੀ ਜਾਣੀਆਂ ਨੇ ਤੇ ਤੁਸੀਂ ਮੈਨੂੰ ਝੱਲਣਾ ਜੀ ਸੁਣਨੀਆਂ ਨੇ ਗੱਲਾਂ ਜਿਹੋ ਜਿਹੀਆਂ ਮੈਂ ਸੁਣਾਉਣੀਆਂ ਤੇ ਮੈਂ ਤੁਹਾਨੂੰ ਚੱਲਣਾ, ਤੁਸੀਂ ਜਿਹੋ ਜਿਹੀਆਂ ਸੁਣਾਓਗੇ ਆਪਾਂ ਏਅਰ ਦੇ ਉੱਤੇ ਕਰ ਦੇਣੀਆਂ ਨੇ। ਬਸ ਇਹ ਨਹੀਂ ਸੋਚਣਾ ਕਿਸੇ ਨਾਲ ਮਤਭੇਦ ਹੋਵੇ ਨਾ ਹੋਵੇ, ਜਿਹੜੀ ਗੱਲ ਮਨ ਦੇ ਵਿੱਚ ਆਉਂਦੀ ਆ ਉਹਨੂੰ ਸਾਫ਼ ਜਿਹੇ ਸ਼ਬਦਾਂ ਦੇ ਵਿੱਚ ਕਹਿ ਕੇ, ਸਾਫ਼ ਜਿਹੇ ਸ਼ਬਦਾਂ ਦਾ ਮਤਲਬ ਬਈ ਵਰਡਸ ਆ ਜਿਹੜੇ ਸੋਹਣੇ ਹੋਣੇ ਚਾਹੀਦੇ, ਡਜ਼ਨਟ ਮੈਟਰ ਕੋਈ ਕੀ ਸਮਝਦਾ ਕੋਈ ਨਹੀਂ ਸਮਝਦਾ, ਆਪਣੇ ਮਨ 'ਚ ਜਿਹੜੀ ਗੱਲ ਆਉਂਦੀ ਆ ਨਾ ਉਹ ਕਰਨੀ ਆ। ਇਹੀ ਸਾਡੇ ਪ੍ਰੋਗਰਾਮ ਦੀ ਖੂਬੀ ਹੈ ਜੀ, ਵੀ ਆਪਾਂ ਕਿਸੇ ਦੀ ਕਾਲ ਆ ਉਹ ਕੱਟਦੇ ਨਹੀਂ। ਕੱਟਣੀ ਕੀ ਹੈ ਜੀ, ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿਹਦੀ ਕਾਲ ਆਉਂਦੀ ਹੈ। ਮੈਂ ਤਾਂ ਬੈਠਾ ਹੀ ਪਾਸੇ ਹੁੰਦਾ ਅਤੇ ਰਾਣਾ ਜੀ ਜ਼ਰੂਰ ਆਪ ਓਪਰੇਟ ਕਰਦੇ ਹੁੰਦੇ ਆ, ਪਰ ਰਾਣਾ ਜੀ ਦਾ ਧਿਆਨ ਵੀ ਪੂਰਾ ਜਿਵੇਂ ਕੋਈ ਬੰਦਾ ਭਗਤੀ ਕਰਦਾ ਰੂਹ ਦੇ ਨਾਲ ਗੱਲਾਂ ਕਰਦਾ, ਰਾਣਾ ਜੀ ਵੀ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿਹਦੀ ਕਾਲ ਆ ਰਹੀ ਹੈ। ਇਹ ਤਾਂ ਜਦੋਂ ਕਾਲ ਏਅਰ 'ਤੇ ਲਈ ਦੀ ਹੈ ਫਿਰ ਪਤਾ ਲੱਗਦਾ, ਅਤੇ ਅਸੀਂ ਖੁੱਲ੍ਹਾ ਟਾਈਮ ਦਿੰਦੇ ਹਾਂ ਜੀ। ਤੁਸੀਂ ਜਿਹੜੇ ਮਰਜ਼ੀ ਕਿਸੇ ਗੱਲ ਦੇ ਕਿਸੇ ਐਸਪੈਕਟ ਤੋਂ ਕਿਸੇ ਪਾਸੇ ਤੋਂ ਕਿਸੇ ਡਿਮੈਂਸ਼ਨ ਤੋਂ ਗੱਲ ਕਰਨੀ ਆ, ਇਹ ਨਹੀਂ ਸੋਚਣਾ ਕੋਈ ਮਤਭੇਦ ਰੱਖਦਾ ਨਹੀਂ ਰੱਖਦਾ, ਆਪਾਂ ਕੀ ਲੈਣਾ ਕਿਸ ਤੋਂ, ਹੈ ਨਾ। ਇਹੀ ਕੈਨੇਡਾ ਦੀ ਇਹ ਬਿਊਟੀ ਹੈ ਜੀ, ਫਰੀਡਮ ਆਫ ਐਕਸਪ੍ਰੈਸ਼ਨ, ਹੈ ਨਾ। ਹੁਣ ਫਰੀਡਮ ਆਫ ਐਕਸਪ੍ਰੈਸ਼ਨ ਦਾ ਮਤਲਬ ਇਹ ਨਹੀਂ ਵੀ ਕੋਈ ਕਿਸੇ ਨੂੰ ਗਾਲਾਂ ਕੱਢੀ ਜਾਵੇ, ਫਰੀਡਮ ਆਫ ਐਕਸਪ੍ਰੈਸ਼ਨ ਦਾ ਮਤਲਬ ਆ ਬਈ ਤੁਸੀਂ ਜਿਹੜਾ ਕੁਛ ਮਨ ਦੇ ਵਿੱਚ ਆਉਂਦਾ ਉਹ ਕਹਿਣਾ, ਪਰ ਸ਼ਬਦ ਤੁਹਾਡੇ ਠੀਕ ਹੋਣੇ ਚਾਹੀਦੇ ਆ ਅਤੇ ਉਹ ਸ਼ਬਦ ਕਿਸੇ ਨੂੰ ਹਰਟ ਨਾ ਕਰਦੇ ਹੋਣ। ਵੈਸੇ ਕਿਸੇ ਨੂੰ ਹਰਟ ਨਾ ਕਰਦੇ ਹੁਣ ਮੇਰਾ ਇਸ ਗੱਲ ਨਾਲ ਮਤਭੇਦ ਆ, ਹੈ ਨਾ, ਪਰ ਕਿਉਂਕਿ ਹੁਣ ਮਤਲਬ ਕਹਿਣ ਦਾ ਤੁਹਾਡੇ ਸ਼ਬਦ ਸੌਫਟ ਹੋਣੇ ਚਾਹੀਦੇ ਆ, ਪੰਜਾਬੀ ਚ ਕਹਿ ਦਿੰਦੇ ਆ ਵੀ ਪਾਰਲੀਮੈਂਟਰੀ ਲੈਂਗੁਏਜ ਯੂਜ਼ ਹੋਣੀ ਚਾਹੀਦੀ ਆ, ਹੈ ਨਾ ਠੀਕ ਸ਼ਬਦ ਹੋਣੇ ਚਾਹੀਦੇ ਆ, ਉਹ ਤੁਸੀਂ ਰੇਡੀਓ ਤੇ ਕਰ ਸਕਦੇ ਹੋ। ਤੁਸੀਂ ਡਿਸਕ੍ਰਿਮੀਨੇਟਰੀ ਵਰਡਸ ਨਹੀਂ ਯੂਜ਼ ਕਰ ਸਕਦੇ, ਤੁਸੀਂ ਕਿਸੇ ਤੇ ਪਰਸਨਲ ਬਲੇਮ ਨਹੀਂ ਲਾ ਸਕਦੇ। ਹਾਂ ਜੇ ਖਬਰ ਅਖਬਾਰ ਚ ਆਈ ਹੈ, ਕੋਰਟ ਚ ਪ੍ਰੂਵ ਵੀ ਹੋ ਗਈ ਆ, ਕੋਈ ਚੋਰ ਠੱਗਾ ਉਹਨੂੰ ਚੋਰ ਠੱਗ ਤਾਂ ਕਹਿ ਸਕਦੇ ਆ, ਪਰ ਬਿਨਾਂ ਪ੍ਰੂਵ ਹੋਇਆ ਬਿਨਾਂ ਮਤਲਬ ਸਾਬਤ ਹੋਇਆ ਤੁਸੀਂ ਕਿਸੇ ਨੂੰ ਚੋਰ ਠੱਗ ਨਹੀਂ ਕਹਿ ਸਕਦੇ, ਹੈ ਨਾ। ਇਸ ਕਰਕੇ ਮਤ ਤੁਸੀਂ ਸਿਆਣੇ ਹੋ ਸਾਰੇ, ਸਮਝਦੇ ਹੋ ਵੀ ਆਪੋ ਆਪਣੀ ਗੱਲਬਾਤ ਆਪਾਂ ਇੱਥੇ ਕਰ ਸਕਦੇ ਹਾਂ। ਜਿਹੜੀ ਹਰਟ ਵਾਲੀ ਗੱਲ ਹੈ ਨਾ ਮੈਂ ਤਾਂ ਕੀਤੀ ਹੈ ਕਿਉਂਕਿ ਕਈ ਬੰਦੇ ਐਵੇਂ ਹੀ ਸਮਝ ਲੈਂਦੇ ਵੀ ਅਸੀਂ ਜੀ ਹਰਟ ਹੋ ਗਏ ਗੱਲ, ਇਹ ਗੱਲ ਸੁਣਨ ਨਾਲ। ਭਰਾਵੋ ਜੇ ਤੁਸੀਂ ਗੱਲ ਸੁਣਨ ਨਾਲ ਹਰਟ ਹੋ ਗਏ ਨਾ ਫਿਰ ਤੁਸੀਂ ਨਾ ਆਪਦਾ ਚੈੱਕਅਪ ਜ਼ਰੂਰ ਕਰਾਓ। ਗੱਲ ਸੁਣਨ ਨਾਲ ਕਿਵੇਂ ਬੰਦਾ ਹਰਟ ਹੋ ਸਕਦਾ, ਵਿਚਾਰ ਨੇ ਅਲੱਗ ਅਲੱਗ। ਦੁਨੀਆਂ ਅੱਜ ਤੱਕ ਤਰੱਕੀ, ਦੁਨੀਆਂ ਨੇ ਤਰੱਕੀ ਇਸੇ ਕਰਕੇ ਕੀਤੀ ਹੈ, ਨਵੇਂ ਆਉਣ ਵਾਲੇ ਜਿਹੜੇ ਲੋਕ ਨੇ ਨਾ, ਨਵੇਂ ਆਉਣ ਵਾਲੇ ਨਹੀਂ ਸੋਰੀ, ਨਵੇਂ ਵਿਚਾਰਾਂ ਵਾਲੇ ਲੋਕ ਨੇ ਜਿਹੜੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਹਰਟ ਹੀ ਕਰਦੇ ਨੇ। ਮੈਂ ਕਿਹਾ ਜੀ ਤੁਸੀਂ ਹਰਟ ਦੀ ਗੱਲ ਕਰਦੇ ਹੋ, ਆ ਜਿਹੜੇ ਕਹਿੰਦੇ ਸਾਡੇ ਹਿਰਦੇ ਵਲੂੰਦਰੇ ਗਏ ਨਾ, ਇਹ ਹਿਰਦੇ ਸ਼ੁਰੂ ਤੋਂ ਜੇ ਵਲੂੰਦਰੇ ਗਏ ਕਿਸੇ ਦੇ ਤਾਂ ਹੀ ਸਮਾਜ ਨੇ ਤਰੱਕੀ ਕੀਤੀ ਹੈ ਜੀ। ਸਮਾਜ ਦੇ ਵਿੱਚ ਜਿਹੜੀਆਂ ਪ੍ਰਚਲਿਤ ਗੱਲਾਂ ਨੇ ਜੇ ਕਿਸੇ ਨੇ ਉਹਦਾ ਕੋਈ ਪਿੱਛੇ ਲੌਜਿਕ ਸਮਝਣ ਦੀ ਕੋਸ਼ਿਸ਼ ਕੀਤੀ ਆ ਤੇ ਦੱਸਿਆ ਵੀ ਇਹ ਸਮਾਂ ਵਿਹਾ ਚੁੱਕੀਆਂ ਗੱਲਾਂ ਇਹ ਇਰਰੈਲੇਵੈਂਟ ਹੋ ਗਈਆਂ, ਤਾਂ ਜਿਹੜੇ ਲੋਕ ਉਹਨਾਂ ਗੱਲਾਂ ਨੂੰ ਮੰਨਦੇ ਸੀ ਉਹਨਾਂ ਦੇ ਹਿਰਦੇ ਵਲੂੰਦਰੇ ਹੀ ਗਏ ਨਾ। ਜਿਹੜਾ ਬੰਦਾ ਜਿਹੜਾ ਇਨਸਾਨ ਬਿਨਾਂ ਕੋਈ ਦਲੀਲ ਤੋਂ ਲੌਜਿਕ ਤੋਂ ਬਿਨਾਂ ਰੀਜ਼ਨਿੰਗ ਬਿਨਾਂ ਕਿਸੇ ਤਰਕ ਤੋਂ ਐਵੇਂ ਕਹਿੰਦਾ ਜੀ ਆਪਾਂ ਤਾਂ ਐਂ ਸਮਝਦੇ ਹਾਂ, ਜਦੋਂ ਉਹਦੇ ਸਾਹਮਣੇ ਤੁਸੀਂ ਸੱਚ ਪੇਸ਼ ਕਰ ਦੋ ਉਹਦਾ ਤੇ ਉਹਨੇ ਹਰਟ ਹੋਣਾ ਹੀ ਆ। ਇਸ ਕੰਟੈਕਸਟ ਦੇ ਵਿੱਚ ਮੈਂ ਗੱਲ ਕੀਤੀ ਆ, ਹੋਰ ਨਹੀਂ, ਮੇਰਾ ਕੋਈ ਹੋਰ ਪੁੱਠਾ ਮਤਲਬ ਨਹੀਂ ਸੀ। ਮੇਰੇ ਕਹਿਣ ਦਾ ਮਤਲਬ ਜਿਹੜਾ ਬੰਦਾ ਸਮਾਜ ਨੂੰ ਅਗਾਂਹ ਨੂੰ ਮਤਲਬ ਕਲਪਨਾ ਕਰਦਾ ਅਗਾਂਹ ਨੂੰ ਜਾਵੇ, ਜਿਹੜੇ ਪਛਾਣ ਨੂੰ ਲੈ ਕੇ ਜਾਣਾ ਚਾਹੁੰਦੇ ਜਾਂ ਜਿਹੜੇ ਖੜੇ ਲੈਣਾ ਚਾਹੁੰਦੇ ਆ ਨਾ, ਉਹਨਾਂ ਨੂੰ ਹਰਟ ਹੀ ਹੁੰਦੇ ਆ। ਵੈਸੇ ਤਾਂ ਸਮਾਜ ਆਪਣਾ ਆਪਾਂ ਲੱਖ ਕਹੀ ਜਾਈਏ ਜੀ, ਆਪਾਂ 21ਵੀਂ ਸਦੀ ਚ ਆ ਗਏ ਆ, ਆਪਣਾ ਸਮਾਜ ਅਜੇ ਵੀ ਬਹੁਤ ਪਿੱਛੇ ਫਿਰਦਾ। ਜਿਹੜੀਆਂ ਗੱਲਾਂ ਜਾਣੀ ਕਹਿ ਦਈਏ ਵੀ ਚਿੱਟੇ ਦਿਨ ਵਾਂਗ ਸਾਫ ਨੇ, ਪੂਰੀਆਂ ਕਲੀਅਰ ਨੇ, ਉਹ ਕਹਿੰਦੇ ਜੀ ਇਸ ਤਾਂ ਮੰਨਦੇ ਹੀ ਨਹੀਂ, ਭਲੇ ਮਾਨਸੋ ਤੁਸੀਂ ਨਹੀਂ ਮੰਨਣਾ ਨਾ ਮੰਨੋ। ਹੁਣ ਜੇ ਕੋਈ ਸੂਰਜ ਚੜੀ ਜਾਂਦਾ ਧੁੱਪ ਆਈ ਹੋਈ ਕਵੇ ਵੀ ਮੈਂ ਤਾਂ ਮੰਨਦਾ ਹੀ ਨਹੀਂ ਸੂਰਜ ਚੜਿਆ, ਉਹਨੂੰ ਕੀ ਕਹੋਗੇ ਤੁਸੀਂ ਹੁਣ ਜਿਹਨੇ ਨਹੀਂ ਮੰਨਣਾ ਨਹੀਂ ਮੰਨਣਾ। ਇਹਦੇ ਪਿੱਛੇ ਕਾਰਨ ਆ, ਕਾਰਨ ਇਹਦੇ ਪਿੱਛੇ ਮਾਨਸਿਕ ਹੁੰਦੇ ਨੇ, ਤੁਹਾਡੀਆਂ ਧਾਰਨਾਵਾਂ ਕੀ ਹੈ, ਤੁਹਾਡਾ ਬੈਕਗਰਾਉਂਡ ਕੀ ਹੈ, ਤੁਹਾਡੇ ਕਲਚਰ ਦੇ ਵਿੱਚ ਕਿੰਨੀਆਂ ਕੁ ਡਿਸਟੋਰਸ਼ਨ ਆਈਆਂ, ਕਲਚਰਲ ਡਿਸਟੋਰਸ਼ਨ ਕਿੰਨੀਆਂ ਕੁ ਨੇ, ਵੈਦਰ ਤੁਹਾਡੀ ਜਿਹੜੇ ਪਲੇਟਫਾਰਮ ਤੇ ਖੜ ਕੇ ਤੁਸੀਂ ਸੋਚ ਰਹੇ ਹੋ ਜਿਹਨੂੰ ਧਰਾਤਲ ਕਹਿੰਦੇ ਪੰਜਾਬੀ ਤੇ, ਉਹ ਧਰਾਤਲ ਕਿੰਨਾ ਕੁ ਮਜ਼ਬੂਤ ਆ, ਉਹ ਵਿਗਿਆਨਕ ਹੈ ਵੀ ਕਿ ਨਹੀਂ ਹੈ, ਹੈਨਾ। ਤੁਸੀਂ ਕਿਹੜੀ ਸੰਗਤ ਚ ਰਹਿੰਦੇ ਹੋ ਇਹ ਬੜਾ ਅਸਰ ਪੈਂਦਾ। ਹੁਣ ਜੇ 100 ਬੰਦਿਆਂ ਦੀ ਸੰਗਤ ਦੇ ਵਿੱਚ ਰਹਿੰਦੇ ਹੋ ਤੁਸੀਂ, 100 ਬੰਦਿਆਂ ਨੇ ਇੱਕੋ ਜਿਹਾ ਕੁਛ ਤੋਤੇ ਵਾਂਗੂ ਰਟਨ ਮੰਤਰ ਕਰੀ ਜਾਂਦਾ, ਤੇ ਬਾਹਰੋਂ ਆ ਕੇ ਕੋਈ ਬੰਦਾ ਗੱਲ ਕਹਿੰਦਾ ਉਹਨੇ ਕਹਿਣਾ ਜੀ ਨਹੀਂ ਜੀ ਨਹੀਂ ਸਾਨੂੰ ਤਾਂ ਹਰਟ ਕਰਤਾ। ਮੈਂ ਨਾ ਵੈਸੇ ਫੇਸਬੁੱਕ ਦੋਸਤੋ ਵੇਖਦਾ ਨੀ, ਪਰ ਕਿਤੇ ਕਿਤੇ ਵੈਸੇ ਹੀ ਬੈਠੇ ਬੈਠੇ ਚਾਹ ਚੂ ਪੀਂਦੇ ਮਾੜਾ ਮੋਟਾ ਦੇਖ ਲਈਦੇ ਆ। ਕੱਲ ਮੈਂ ਨਾ ਚਾਰ ਕੁ ਲਾਈਨਾਂ ਵੇਖੀਆਂ, ਮੈਂ ਕੱਲਾ ਹੀ ਬੈਠਾ ਹੱਸੀ ਗਿਆ। ਮਤਲਬ ਮੈਂ ਪੰਜ ਚਾਰ ਮਿੰਟ ਹੱਸੀ ਗਿਆ, ਮੈਂ ਕਿਹਾ ਗੱਲ ਬੜੀ ਵਜਨਦਾਰ ਆ, ਰੇਡੀਓ ਤਾਂ ਜ਼ਰੂਰ ਸੁਣਾਉਣੀ ਆ, ਤੇ ਵਿਸ਼ਾ ਵੀ ਆਪਣਾ ਇਹੀ ਆ, ਇਹਦੇ ਨਾਲ ਦਾ ਕੁਛ ਮਿਲਦਾ ਜੁਲਦਾ। ਬੜੀ ਸਿਆਣੀ ਗੱਲ ਕੀਤੀ ਹੈ ਕਿਸੇ ਨੇ, ਇਫ ਯੂ ਹੈਂਗ ਅਰਾਊਂਡ 5 ਕੌਨਫੀਡੈਂਟ ਪੀਪਲ ਯੂ ਵਿਲ ਬੀ ਦਾ 6th। ਬੜੀ ਸੌਖੀ ਗੱਲ ਆ, ਕਹਿੰਦੇ ਜਿਹੜੇ ਪੂਰੇ ਕੌਨਫੀਡੈਂਟ ਹੋਣ ਲੋਕ, ਪੰਜ ਬੰਦਿਆਂ ਦੇ ਆਲੇ ਦੁਆਲੇ ਤੁਸੀਂ ਰਹੋਗੇ, ਨੇੜ ਰਹੋਗੇ ਉਹਦੀ ਸੰਗਤ, ਤਾਂ ਤੁਸੀਂ 6ਵੇਂ ਹੋਵੋਗੇ, ਯਾਨੀ ਕੌਨਫੀਡੈਂਟ ਹੋਵੋਗੇ ਤੁਸੀਂ ਪੂਰੇ। ਇਫ ਯੂ ਹੈਂਗ ਅਰਾਊਂਡ 5 ਇੰਟੈਲੀਜੈਂਟ ਪੀਪਲ ਯੂ ਵਿਲ ਬੀ ਦਾ 6th। ਇਹ ਵੀ ਸਮਝ ਗਏ, ਬੜੀ ਸੌਖੀ ਗੱਲ ਆ, ਮਤਲਬ ਚੰਗੇ ਬੰਦਿਆਂ ਦੀ, ਇੰਟੈਲੀਜੈਂਟ ਬੰਦਿਆਂ ਦੀ ਸੰਗਤ ਚ ਰਹੋ ਤੇ ਤੁਸੀਂ ਵੀ ਇੰਟੈਲੀਜੈਂਟ ਹੋ ਜਾਣਾ। ਇਫ ਯੂ ਹੈਂਗ ਅਰਾਊਂਡ 5 ਮਿਲੀਨਰਸ ਯੂ ਵਿਲ ਬੀ ਦਾ 6th। ਜੇ ਤੁਹਾਡੀ ਸੰਗਤ ਦੇ ਵਿਚ ਪੈਸੇ ਧੇਲੇ ਵਾਲੇ ਲੋਕ ਨੇ, ਤੁਹਾਨੂੰ ਵੀ ਪੈਸਾ ਧੇਲਾ ਬਣਾਉਣ ਦਾ ਵਾਲਾ ਜਿਹੜਾ ਗੋਰਾ ਗੁਣ ਉਹ ਆਜੂਗਾ, ਤੁਸੀਂ 6ਵੇਂ ਬੰਦੇ ਹੋਵੋਗੇ। ਸਹਿਮਤ ਹੋ ਨਾ। ਅੱਗੇ ਲਿਖਦੇ ਨੇ, ਕਹਿੰਦੇ ਇਫ ਯੂ ਹੈਂਗ ਅਰਾਊਂਡ 5 ਈਡੀਅਟਸ ਯੂ ਵਿਲ ਬੀ ਦਾ 6th। ਇਹ ਗੱਲ ਸੱਚੀ ਆ ਬਈ, ਤੁਸੀਂ ਜੇ 5 ਮੂਰਖਾਂ ਦੀ ਸੰਗਤ ਦੇ ਵਿਚ ਰਹੋਗੇ ਤਾਂ 6ਵੇਂ ਮੂਰਖ ਹੋਵੋਗੇ। ਇਹ ਯੂਨੀਵਰਸਲ ਟਰੁੱਥ ਆ ਦੋਸਤੋ, ਇਹਦੇ ਤੋਂ ਕੋਈ ਬਚ ਨਹੀਂ ਸਕਦਾ। ਇਹ ਤਾਂ 5 ਲਿਖਿਆ ਉਹ ਭਲੇ ਮਾਨਸ ਨੇ, ਸਿਆਣੇ ਬੰਦੇ ਨੇ, ਇੱਥੇ ਤਾਂ ਮੂਰਖਾਂ ਦੀਆਂ ਭੀੜਾਂ ਤੁਰੀਆਂ ਫਿਰਦੀਆਂ ਨੇ। ਤੇ ਜੇ ਮੂਰਖ ਨੂੰ ਜੇ ਕੋਈ ਕਹੇ ਉਹ ਭਾਈ ਆਹ ਚੱਜ ਦੀ ਗੱਲ ਕਰ ਲਾ, ਉਹਨੇ ਕਹਿਣਾ ਤੂੰ ਮੂਰਖ ਆ। ਕਹਿੰਦੇ ਕਿਸੇ ਉਹ ਬਾਂਦਰ ਨਾ, ਬਾਂਦਰ ਤੀਲੀ ਮੈਚ ਸਟਿਕ ਜਿਹਨੂੰ ਕਹਿੰਦੇ ਆ, ਸਿੱਖਾਂ ਵਾਲੀ ਡੱਬੀ ਚੱਕੀ ਫਿਰਦਾ ਸੀਗਾ, ਇੱਧਰ ਉੱਧਰ ਟਪੂਸੀਆਂ ਮਾਰਦਾ ਫਿਰਦਾ ਸੀ। ਉਹ ਟਪੂਸੀਆਂ ਮਾਰੀ ਜਾਂਦਾ ਸੀ ਆਪਦੇ ਚਾਅ ਚ, ਉਹਨੇ ਜਿਵੇਂ ਚੀਜ਼ਾਂ ਚੱਕੀਆਂ ਉਹਨੇ ਚੱਕ ਲਈਆਂ। ਉਹ ਕੁਦਰਤੀ ਇੱਧਰ ਉੱਧਰ ਘੁੰਮਦਾ ਫਿਰਦਾ, ਕਹਿੰਦਾ ਉਹ ਨਾ ਤੂੜੀ ਦੇ ਕੁੱਪ ਕੋਲੇ ਚਲਾ ਗਿਆ। ਪਤਾ ਨਾ ਤੁਹਾਨੂੰ ਤੂੜੀ ਦਾ ਕੁੱਪ ਕੀ ਹੁੰਦਾ? ਸੁੱਕਾ ਹੁੰਦਾ ਬਿਲਕੁਲ, ਡਰਾਈ, ਜਦੋਂ ਕਣਕ ਕੱਟ ਕੇ ਅਪ੍ਰੈਲ ਦੇ ਵਿੱਚ ਤੇ ਉਹ ਕੁੱਪ ਉਹਨੂੰ ਸਟੋਰ ਕਰਕੇ ਰੱਖਦੇ ਆ ਖੇਤਾਂ ਚ। ਕੋਈ ਬੰਦਾ ਉਹਨੂੰ ਕਹਿੰਦਾ, ਕਹਿੰਦਾ ਉਹ ਬਾਂਦਰ ਆ, ਕਹਿੰਦਾ ਤੂੰ ਐਵੇਂ, ਕਹਿੰਦਾ ਕੁੱਪ ਦੇ ਕੋਲੇ ਆ ਗਿਆ, ਕਿਤੇ ਇਹਨੂੰ ਅੱਗ ਨਾ ਲਾ ਦੀ। ਉਹ ਕਹਿੰਦਾ ਅੱਗੇ ਤਾਂ ਮੈਨੂੰ ਪਤਾ ਨਹੀਂ ਸੀ, ਹੁਣ ਮੈਨੂੰ ਪਤਾ ਲੱਗ ਗਿਆ, ਹੁਣ ਤਾਂ ਮੈਂ ਜ਼ਰੂਰ ਲਾਊਂਗਾ। ਹਨਾ, ਇਹ ਜੇ ਹੁੰਦੇ ਆ ਮੂਰਖ। ਕਹਿੰਦੇ ਮੂਰਖ ਨੂੰ ਜੇ ਤੁਸੀਂ ਸੱਚੀ ਗੱਲ ਵੀ ਦੱਸੋ ਨਾ, ਉਹਨੇ ਪੁੱਠਾ ਮਤਲਬ ਕੱਢਣਾ। ਵੈਸੇ ਤਾਂ ਇਹ ਆ, ਕੋਈ ਬੰਦਾ ਗੱਲ ਕਰ ਰਿਹਾ, ਉਹ ਗੱਲ ਕਰਦੇ ਕਰਦੇ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਜਿਹੜਾ ਕੁਛ ਉਹਦੇ ਦਿਮਾਗ 'ਚ ਹੋਵੇ ਉਹ ਆਪਣੇ ਵਰਡਸ ਰਾਹੀਂ ਆਪਣੇ ਸ਼ਬਦਾਂ 'ਚ ਪਾ ਕੇ ਉਹ ਪੂਰਾ ਸੁਣਾ ਦੇ, ਇਹ ਜ਼ਰੂਰੀ ਨਹੀਂ ਹੁੰਦਾ। ਹੁਣ ਆਪਣੇ ਸਮਾਜ ਚੱਲਦਾ ਆਇਆ ਵੀ ਜਿਹੜੀ ਗੱਲ ਬੰਦਾ ਕਹਿਣਾ ਚਾਹੁੰਦਾ, ਕਈ ਵਾਰੀ ਉਹ ਤੋਂ ਉਹ ਗੱਲ ਕਹੀ ਨਹੀਂ ਜਾਂਦੀ, ਉਹ ਸਮਝ ਨਹੀਂ ਪੈਂਦੀ ਹੈ। ਅੱਛਾ, ਫਿਰ ਅੱਗੇ ਜਿਹੜਾ ਸੁਣ ਰਿਹਾ ਹੁੰਦਾ ਉਹ ਵੀ ਗਾਂ ਉਹ ਜਿਹਾ ਹੁੰਦਾ। ਪਹਿਲੀ ਗੱਲ ਤਾਂ ਜਿਹੜੇ ਕਹਿਣ ਵਾਲੇ ਨੇ ਗੱਲ ਕਹੀ ਆ ਉਹ ਪੂਰੀ ਕਨਵੇ ਨਹੀਂ ਕਰ ਸਕਦਾ, ਫਿਰ ਜਿਹੜੀ ਸੁਣਨ ਵਾਲਾ ਸੁਣਦਾ ਉਹ ਪੂਰੀ ਸੁਣਦਾ ਨਹੀਂ, ਫਿਰ ਜਿਹੜੀ ਸੁਣਦਾ ਉਹਦਾ ਆਪਦਾ ਮਤਲਬ ਕੱਢਦਾ। ਇਹ ਬੜਾ ਗੈਪ ਪੈ ਜਾਂਦਾ, ਇਹਨੂੰ ਕਮਿਊਨੀਕੇਸ਼ਨ ਗੈਪ ਕਹਿ ਲਓ, ਕੁਛ ਮਰਜ਼ੀ ਕਹਿ ਲਓ। ਅਸੀਂ ਜਦੋਂ ਰੇਡੀਓ ਤੇ ਪ੍ਰੋਗਰਾਮ ਕਰਦੇ ਹਾਂ ਨਾ, ਸਾਡੀ ਕੋਸ਼ਿਸ਼ ਹੁੰਦੀ ਹੈ ਜਿਹੜਾ ਸਾਡੇ ਦਿਮਾਗ 'ਚ ਆ ਨਾ ਅਸੀਂ ਕਨਵੇ ਕਰੀਏ, ਸਾਥੋਂ ਵੀ ਫਰਕ ਰਹਿ ਜਾਂਦਾ। ਅੱਛਾ, ਫਿਰ ਸੁਣਨ ਵਾਲਾ, ਸਾਡੇ ਸਰੋਤੇ ਬੜੇ ਸਿਆਣੇ ਨੇ, ਸਿਆਣੇ ਸਰੋਤੇ ਤਾਂ ਉਹਦਾ ਮਤਲਬ ਕੱਢ ਕੇ ਬਿਲਕੁਲ ਠੀਕ ਠਾਕ, ਮਤਲਬ ਆਪਦੇ ਸ਼ਬਦਾਂ ਰਾਹੀਂ ਕਈ ਵਾਰੀ ਕਾਲਰ ਆਉਂਦੇ ਨੇ, ਬੜੇ ਤਸੱਲੀ ਪ੍ਰੇਮ ਦੇ ਨਾਲ ਗੱਲਬਾਤ ਕਰਾ ਜਾਂਦੇ ਨੇ, ਸਾਡਾ ਮੈਸੇਜ ਆਪ ਹੀ ਪਹੁੰਚ ਜਾਂਦਾ। ਕਈ ਵਾਰ ਸਾਨੂੰ ਪੁੱਠੇ ਸਿੱਧੇ ਫੋਨ ਵੀ ਆ ਜਾਂਦੇ ਆ, ਹੈਨਾ, ਉਹ ਤੁਸੀਂ ਜੀ ਖਿਲਾਫ ਬੋਲਦੇ ਹੋ ਜੀ, ਆਹ ਕਰਦੇ ਹੋ ਜੀ, ਉਹ ਕਰਦੇ ਹੋ, ਆਪਾਂ ਹੱਸਦੇ ਰਹੀਦਾ। ਉਹ ਆਪਾਂ ਕਹੀਦਾ ਜੀ ਅਸੀਂ ਕਿਸੇ ਦੇ ਖਿਲਾਫ ਨਹੀਂ ਬੋਲੇ, ਪਰਸਨਲ ਆਪਾਂ ਕਿਸੇ ਦੇ ਖਿਲਾਫ ਹੈ ਹੀ ਨਹੀਂ, ਤੁਸੀਂ ਤਾਂ ਬੰਦਿਆਂ ਦੀ ਗੱਲ ਕਰਦੇ। ਆਪਾਂ ਤਾਂ ਤੋਤੇ, ਗਟਾਰਾਂ, ਘੁੱਗੀਆਂ, ਗਧੇ, ਖੋਤੇ, ਆਪਾਂ ਤਾਂ ਕੁਦਰਤ ਦੇ ਨਾਲ ਰਹਿਣ ਵਾਲੇ ਬੰਦੇ ਆ, ਹੈਨਾ, ਆਪਾਂ ਕਿਉਂ ਕਿਸੇ ਦੇ ਖਿਲਾਫ ਹੋਣਾ ਦੋਸਤੋ? ਆਪਾਂ ਤਾਂ ਇੱਥੇ ਵਿਚਾਰ ਚਰਚਾ ਕਰਦੇ ਹਾਂ, ਅੱਡ ਅੱਡ ਵਿਸ਼ਿਆਂ ਤੇ ਕਰਦੇ ਹਾਂ ਨਾਲੇ, ਹੈਨਾ, ਅੱਡ ਅੱਡ ਸਬਜੈਕਟਸ ਦੇ ਉੱਤੇ। ਕੋਈ ਜਿਹੜਾ ਵਿਸ਼ਾ ਅੱਜ ਕਵਰ ਕੀਤਾ, ਹੋ ਸਕਦਾ ਅਸੀਂ 2 ਮਹੀਨੇ ਨੂੰ ਫੇਰ ਕਰ ਲਈਏ, ਕਿਸੇ ਹੋਰ ਰੋਸ਼ਨੀ ਦੇ ਵਿੱਚ ਕਰ ਲਈਏ ਉਹਨੂੰ, ਕਿਸੇ ਹੋਰ ਗੱਲ ਤੋਂ ਸ਼ੁਰੂ ਹੋ ਜਾਵੇ ਵਿਸ਼ਾ, ਹੈਨਾ। ਆਪਾਂ ਤਾਂ ਗੱਲਾਂ ਕਰਨੀਆਂ ਹੁੰਦੀਆਂ ਜੀ, ਇਹ ਸੱਥ ਆ ਆਪਣਾ ਪ੍ਰੋਗਰਾਮ ਨਗਾਰਾ ਨਾ, ਜਿਹੜਾ ਢੋਲ ਵਜਾ ਕੇ ਆਪਾਂ ਗੱਲਾਂ ਕਰਦੇ ਹਾਂ, ਹੈਨਾ। ਇਸ ਕਰਕੇ ਕੋਈ ਗੱਲ ਨੂੰ ਪਰਸਨਲੀ ਨਾ ਲਿਆ ਕਰੋ, ਬਿਲਕੁਲ ਪਰਸਨਲੀ ਗੱਲ ਨਹੀਂ ਕਰਦੇ ਕਿਸੇ ਦੀ। ਪਰਸਨਲੀ ਗੱਲ ਕਰਨਾ ਤਾਂ ਸਾਡੇ ਜੀ ਸੰਵਿਧਾਨ ਦੇ ਵਿੱਚ ਹੀ ਹੈ ਨਹੀਂ ਨਗਾਰਾ ਰੇਡੀਓ ਦੇ। ਅਸੀਂ ਤਾਂ ਜਿਹੜੇ ਟ੍ਰੈਂਡਸ ਹੁੰਦੇ ਨੇ, ਹੈਨਾ, ਜਿਹੜੀਆਂ ਮਾਨਤਾਵਾਂ ਹੁੰਦੀਆਂ ਨੇ, ਜਿਹੜੀਆਂ ਖਬਰਾਂ ਹੁੰਦੀਆਂ ਨੇ ਆਪਾਂ ਉਹਨਾਂ ਤੇ ਚਰਚਾ ਕਰਦੇ ਹਾਂ। ਉਹ ਮੰਨਣ ਵਾਲੇ ਵੀ ਬਹੁਤ ਨੇ ਤੇ ਨਾ ਮੰਨਣ ਵਾਲੇ ਵੀ ਬਹੁਤ ਨੇ, ਆਪਾਂ ਇਹ ਚੱਕਰ ਚ ਨੀ ਪੈਂਦੇ। ਆਪਾਂ ਕਿਹੜਾ ਗਿਣਤੀ ਕਰਨੀ, ਆਪਾਂ ਕਿਹੜਾ ਨੰਬਰ ਲੈਣੇ ਆ, ਹੈਨਾ? ਆਪਾਂ ਗਿਣਤੀ ਨੀ ਕਰਨੀ। ਗੱਲ ਭਾਵੇਂ ਇੱਕ ਵੀ ਦੇਖੋ, ਇਸ ਦੇਸ਼ ਦੀ ਬਿਊਟੀ ਇਹ ਆ, ਇਸ ਦੇਸ਼ ਦੇ ਵਿੱਚ ਇੱਕ ਬੰਦਾ ਇਕੱਲਾ ਖੜਾ ਹੋ ਕੇ ਕਹਿ ਦੇ ਵੀ ਭਾਈ ਮੈਂ ਇਸ ਚੀਜ਼ ਨੂੰ ਨੀ ਮੰਨਦਾ ਗਾ, ਉਹਨੂੰ ਕਹਿੰਦੇ ਠੀਕ ਆ ਭਾਈ ਨਹੀਂ ਮੰਨਦਾ ਤਾਂ ਨਾ ਸਹੀ। ਇਹ ਕੋਈ ਦੇਸ਼ ਮੋਦੀ ਦਾ ਦੇਸ਼ ਨਹੀਂ ਹੈਗਾ ਜਿੱਥੇ ਕਹਿਣ ਵੀ ਸਿੰਧੀ ਹਿੰਦੂ ਹਿੰਦੁਸਤਾਨ, ਹੈਨਾ? ਇਹ ਕੋਈ ਕਿਸੇ ਇੱਕ ਧਰਮ ਦਾ ਦੇਸ਼ ਨਹੀਂ ਜਿਹੜਾ ਕਹੇ ਵੀ ਇਸ ਧਰਮ ਨੂੰ ਮੰਨੋ, ਨਹੀਂ ਤਾਂ ਅਸੀਂ ਆਹ ਕਰ ਦਾਂਗੇ ਉਹ ਕਰ ਦਾਂਗੇ, ਹੈਨਾ? ਇਹ ਦੇਸ਼ ਦੀ ਬਿਊਟੀ ਖੂਬੀ ਇਹ, ਇਸੇ ਕਰਕੇ ਇਸ ਦੇਸ਼ ਚ ਆਉਂਦੇ ਆ, ਲੋਕ ਆਉਂਦੇ ਹੀ ਰਹਿਣਗੇ। ਐਵੇਂ ਰੌਲਾ ਨਾ ਪਾਇਆ ਕਰੋ ਇਹ ਜੀ ਆਹ ਹੋ ਗਿਆ, ਕੈਨੇਡਾ ਉਹ ਹੋ ਗਿਆ, ਕੁਛ ਨਹੀਂ ਹੋਇਆ। ਇੰਨਾ ਸੋਹਣਾ ਮੁਲਕ ਕੈਨੇਡਾ, ਇਕਾਨਮੀ ਦੁਨੀਆਂ ਦੀ ਚਲਦੀ ਰਹਿੰਦੀ ਆ, ਕਦੇ ਰਿਸੈਸ਼ਨ ਕਦੇ ਉੱਪਰ ਕਦੇ ਥੱਲੇ, ਵੀ ਰਿਸੈਸ਼ਨ ਲਿਆਏ ਜਾਂਦੇ ਨੇ, ਫਿਰ ਕਿਤੇ ਗੱਲ ਕਰਾਂਗੇ। ਅਸੀਂ ਦੁਨੀਆਂ ਦੇ ਸਭ ਤੋਂ ਸੋਹਣੇ ਦੇਸ਼ ਚ ਰਹਿ ਰਹੇ ਜੀ, ਸਾਨੂੰ ਮਾਣ ਹੋਣਾ ਚਾਹੀਦਾ। ਚਲੋ ਲੀਡਰਾਂ ਨਾਲ ਤੁਹਾਡੇ ਮਤਭੇਦ ਹੋ ਸਕਦੇ ਆ, ਕਿਸੇ ਲੀਡਰ ਤੋਂ ਕੋਈ ਫਰਕ ਰਹਿ ਸਕਦਾ, ਪਰ ਸਾਰੇ ਚੰਗੇ ਨੇ ਜੀ, ਕੋਈ ਗੱਲ ਨਹੀਂ, ਕੋਈ ਫਰਕ ਨਹੀਂ ਪੈਂਦਾ। ਸੰਗਤ ਸਾਡੀ ਚੰਗੀ ਹੋਣੀ ਚਾਹੀਦੀ ਹੈ, ਬਸ। ਸੰਗਤ ਚੰਗੀ ਤਾਂ ਬਣਦੀ ਆ ਜੇ ਸੰਗਤ ਦੇ ਵਿੱਚ ਵਿਚਾਰ ਚਰਚਾ ਚੱਲਦੀ ਆ। ਜੇ ਹੁਣ ਪੰਜ ਮੂਰਖਾਂ ਦੇ ਵਿੱਚ ਦੋ ਤਿੰਨ ਸੋਚਣ ਲੱਗ ਜਾਣ ਥੋੜਾ ਜਿਹਾ, ਉਹਨਾਂ ਦੇ ਮੂਰਖਤਾ ਦਾ ਠੱਪਾ ਨਹੀਂ ਲੱਗਦਾ, ਫਿਰ ਉਹ ਕਹਿਣਗੇ ਜੀ ਗਰੁੱਪ ਆ, ਕੋਈ ਬਹਿਸ ਕਰ ਰਿਹਾ, ਅੱਡ ਅੱਡ ਵਿਚਾਰ ਨੇ। ਇਸ ਕਰਕੇ ਕੁਦਰਤ ਦੇ ਵਿੱਚ ਵੀ ਡਾਇਵਰਸਿਟੀ ਆ ਜੀ, ਵਿਲੱਖਣਤਾ ਬਹੁਤ, ਅਲੱਗ ਅਲੱਗ ਤਰ੍ਹਾਂ ਦੀਆਂ ਚੀਜ਼ਾਂ ਨੇ, ਪਰ ਹੈ ਯੂਨੀਕ ਨੇ ਸਾਰੀਆਂ ਹੀ, ਹੈਨਾ? ਇਸ ਕਰਕੇ ਕਲਚਰਸ ਦੇ ਵਿੱਚ, ਦੇਸ਼ਾਂ ਦੇ ਵਿੱਚ, ਵਿਚਾਰਾਂ ਦੇ ਵਿੱਚ ਵੀ ਵਿਭਿੰਨਤਾ ਜਿਹਨੂੰ ਕਹਿੰਦੇ ਤੁਸੀਂ, ਉਹ ਹੋਣੀ ਚਾਹੀਦੀ ਆ। ਪਰ ਪ੍ਰੋਬਲਮ ਇਹ ਹੈ ਜੀ, ਦੁਨੀਆਂ ਦੇ ਵਿੱਚ ਲੋਕ ਨਾ ਲਕੀਰ ਦੇ ਫਕੀਰ ਨੇ, ਲਾਈ ਲੱਗ ਨੇ, ਬਿਨਾਂ ਪਰਖ ਪੜਤਾਲ ਕੀਤਿਆਂ ਉਹ ਐਵੇਂ ਹੀ ਸੱਚ ਮੰਨ ਲੈਂਦੇ ਨੇ ਗੱਲਾਂ ਨੂੰ। ਅੱਜ ਮੈਂ ਨਾ ਜਿਹੜੀ ਗੱਲ ਕਰਨੀ ਸੀ ਉਹ ਮਾਇੰਡ ਸੈੱਟ ਤੇ ਹੀ ਕਰਨੀ ਆ, ਵੀ ਆਪਾਂ ਬਿਨਾਂ ਪਰਖਿਆਂ ਪੜਤਾਲਿਆਂ ਮਗਰ ਲੱਗ ਜਾਂਦੇ ਹਾਂ, ਬਹਿਸਦੇ ਹਾਂ ਬਹੁਤ ਸਾਰੀ। ਚਲੋ ਬਹਿਸਣਾ ਚੰਗੀ ਗੱਲ, ਮੈਂ ਨਹੀਂ ਕਹਿੰਦਾ ਬਹਿਸਣਾ, ਜੇ ਤੁਹਾਡੇ ਮਨ ਦੇ ਵਿੱਚ ਕੋਈ ਗੱਲ ਆ ਤੁਹਾਨੂੰ ਵਿਚਾਰ ਚਰਚਾ ਕਰਨੀ ਚਾਹੀਦੀ ਹੈ, ਬਹਿਸ ਕਰਨੀ ਕੋਈ ਮਾੜੀ ਗੱਲ ਨਹੀਂ ਹੈ। ਆਪਣੇ ਤਾਂ ਸਮਾਜ 'ਚ ਕੀ ਹੈ ਵੀ ਜੇ ਦੋ ਵਾਰੀ ਤੁਸੀਂ ਕਹਿ ਦਿਓ, ਕੋਈ ਕਹੇ ਯਾਰ ਆਹ ਗੱਲ ਨੂੰ ਮੰਨਦਾ, ਤੁਸੀਂ ਆਪਦੀ ਦਲੀਲ ਦੇ ਦਿਓ, ਉਹ ਦੂਜਾ ਕਹੇ ਨਹੀਂ ਮੰਨਣਾ ਤਾਂ ਨਾ ਮੰਨੇ, ਯਾਰ ਔਖਾ ਹੋ ਜਾਂਦਾ। ਔਖੇ ਉਹਨਾਂ ਲਈ ਕਿਹੜੀ ਗੱਲ ਆ ਭਾਈ, ਇੱਕ ਬੰਦੇ ਦਾ ਕੋਈ ਵਿਚਾਰ ਆ, ਉਹਨੇ ਨਹੀਂ ਮੰਨਣਾ, ਉਹਨੇ ਦਲੀਲਾਂ ਇਕੱਠੀਆਂ ਕੀਤੀਆਂ ਹੋਈਆਂ ਨੇ। ਮੈਨੂੰ ਆਮ ਕਰਕੇ ਸਾਰੀ ਜ਼ਿੰਦਗੀ, ਮਤਲਬ ਮੈਨੂੰ ਇਹ ਗੱਲ ਮੈਨੂੰ ਝੱਲਣੀ ਪਈ ਆ, ਉਹ ਤੂੰ ਮੰਨਦਾ ਕਿਉਂ ਨਹੀਂ? ਮੈਂ ਕਹਿੰਦਾ ਬੱਲੂ ਬਣਾਓ, ਮੈਨੂੰ ਮੰਨ ਲੈਂਦੇ ਆ, ਕੋਈ ਨੀ। ਕੋਈ ਮੰਨਣ ਪਿੱਛੇ ਕੋਈ ਲੌਜਿਕ ਤਾਂ ਹੋਵੇ, ਕੋਈ ਦਲੀਲ ਤਾਂ ਹੋਵੇ, ਮੰਨ ਲਈਏ। ਹੁਣ ਜੇ ਤੁਸੀਂ ਕਹੋਗੇ ਸੂਰਜ ਨਿਕਲਿਆ, ਦੇਖਦਾ ਸਾਰਿਆਂ ਨੂੰ ਨਿਕਲਿਆ, ਮੰਨ ਲੈਂਦੇ ਆ, ਬਸ ਫਰਕ ਕਹਿੰਦਾ ਤੁਸੀਂ ਕਹਿੰਦੇ ਸੂਰਜ ਨਿਕਲਿਆ, ਮੈਂ ਕਹਿੰਦਾ ਧਰਤੀ ਘੁੰਮ ਕੇ ਉਧਰ ਨੂੰ ਗਈ ਆ, ਇੰਨੀ ਗੱਲ ਹੀ ਆ ਨਾ ਬਸ। ਨਾ ਕਹਣਗੇ ਤੂੰ ਨੀ ਮੰਨਦਾ ਗਾ। ਮੈਂ ਥੋੜੇ ਜਿਹੇ ਦਿਨ ਹੋ ਗਏ, ਬੜੇ ਪੜ੍ਹੇ ਲਿਖੇ ਇਨਸਾਨ ਸੀ, ਬਹੁਤ ਪੜ੍ਹੇ ਲਿਖੇ, ਯਾਨੀ ਇਸ ਤੋਂ ਵੱਧ ਪੜ੍ਹ ਲਿਖ ਨਹੀਂ ਸਕਦਾ ਬੰਦਾ। ਪਤਾ ਨਹੀਂ ਕਿੱਥੋਂ ਗੱਲ ਚੱਲਦੀ ਚਾਹ ਪੀਂਦੇ ਚੱਲ ਪਈ ਵਸਤੂ ਸ਼ਾਸਤਰ ਦੀ। ਉਹ ਮੈਂ ਤਾਂ ਹੈਰਾਨ ਹੋਇਆ, ਹੈਰਾਨ ਮੈਂ ਇਸ ਕਰਕੇ ਹੋਇਆ ਵੀ ਪੜ੍ਹਿਆ ਲਿਖਿਆ ਬੰਦਾ, ਉਹ ਪੜ੍ਹਿਆ ਲਿਖਿਆ ਬੰਦਾ ਬੜਾ ਠੋਸ ਦਲੀਲਾਂ ਦੇ ਰਿਹਾ, ਨਾ ਜੀ ਸਾਰਾ ਕੁਝ ਵਸਤੂ ਸ਼ਾਸਤਰ ਮੁਤਾਬਕ ਚਾਹੀਦਾ। ਮੈਨੂੰ ਐਂ ਲੱਗਿਆ ਵੀ ਮੈਂ ਯਾਰ ਵੀ ਮੈਨੂੰ ਮੈਂ ਕਿੱਥੇ ਆ ਗਿਆ, ਹੈਨਾ? ਚਲੋ ਕੋਈ ਗੱਲ ਨੀ, ਫਿਰ ਕੀ ਆ, ਮੈਂ ਬਸ ਗੱਲ ਆਪਦੀ ਸ਼ੁਰੂ ਹੀ ਕੀਤੀ ਸੀ। ਉਹਨੇ ਕਹਿਣਾ ਭਾਜੀ, ਉਹਨੇ ਕਿਹਾ ਭਾਜੀ ਤੁਸੀਂ ਤਾਂ ਮੰਨਣਾ ਹੀ ਨਹੀਂ। ਉਹ ਮੈਂ ਕਿਹਾ ਮੰਨਣ ਨਾ ਮੰਨਣ ਲਈ ਕੋਈ ਗੱਲ ਨੀ, ਤੁਸੀਂ ਮੈਨੂੰ ਦੱਸੋ ਵਸਤੂ ਸ਼ਾਸਤਰ ਦਾ, ਮੈਨੂੰ ਦੱਸੋ ਸਮਝਾਓ, ਮੈਂ ਤਾਂ ਕਲਜੁਗੀ ਜੀਵਨ ਜਾਣ ਜੀਵਨ, ਮੈਨੂੰ ਦੱਸੋ ਤੁਸੀਂ ਕੀ ਆ ਵਸਤੂ ਸ਼ਾਸਤਰ। ਉਹ ਭਾਜੀ ਤੁਸੀਂ ਤਾਂ ਮੰਨਣਾ ਹੀ ਨਹੀਂ ਕਹਿੰਦੇ। ਮੈਂ ਕਿਹਾ ਮੰਨਣ ਨਾ ਮੰਨਣ ਲਈ ਗੱਲ ਹੀ ਨਹੀਂ, ਜਦੋਂ ਰੀਜ਼ਨਿੰਗ ਹੋਵੇ, ਲੌਜਿਕ ਹੋਵੇ, ਕਿਉਂ ਨਹੀਂ ਮੰਨਣਾ ਦੱਸੋ? ਕਹਿੰਦੇ ਚਲੋ ਫਿਰ ਵਸਤੂ ਸ਼ਾਸਤਰ ਮੁਤਾਬਕ, ਕਹਿੰਦੇ ਕੰਧ ਦੇ ਉੱਤੇ ਸ਼ੀਸ਼ਾ ਨਹੀਂ ਟੰਗਿਆ ਜਾ ਸਕਦਾ। ਮੈਂ ਕਿਹਾ ਦੱਸੋ ਉਹਦਾ ਆਰ ਕੀ ਆ, ਲੌਜਿਕ ਕੀ ਆ? ਕਹਿੰਦੇ ਤੇਰਾ ਲੌਜਿਕ ਪਵੇ ਢੱਠੇ ਖੂਹ ਚ, ਬਸ ਨਹੀਂ ਟੰਗਿਆ ਜਾ ਸਕਦਾ, ਸਾਨੂੰ ਵਸਤੂ ਸ਼ਾਸਤਰ ਨੇ ਆਖਿਆ। ਹੁਣ ਤੁਸੀਂ ਐਂ ਕਿਵੇਂ ਗੱਲ ਮੰਨ ਲਓਗੇ ਕਿਸੇ ਦੀ? ਮੰਨ ਲਓਗੇ? ਫਿਰ ਕਹਿੰਦੇ ਵਸਤੂ ਸ਼ਾਸਤਰ ਦਾ ਸਾਇੰਸ ਆ। ਮੈਂ ਕਿਹਾ ਭਾਈ ਸਾਹਿਬ ਤੁਸੀਂ ਪੜ੍ਹੇ ਹੋ, ਮੈਨੂੰ ਪਹਿਲਾਂ ਆਈ ਦੱਸ ਦਿਓ ਸਾਇੰਸ ਕੀ ਹੁੰਦੀ ਆ। ਕਹਿੰਦੇ ਸਾਇੰਸ ਹੁੰਦੀ ਆ ਵਿਗਿਆਨ। ਮੈਂ ਕਿਹਾ ਵਿਗਿਆਨ ਦਾ ਮਤਲਬ? ਕਹਿੰਦੇ ਵਿਗਿਆਨ ਮਤਲਬ ਸਾਇੰਸ, ਗਿਆਨ ਜਿਹੜਾ ਜ਼ਿਆਦਾ ਹੋ ਜਾਏ ਗਿਆਨ। ਮੈਂ ਕਿਹਾ ਨਹੀਂ, ਵਿਗਿਆਨ ਦਾ ਮਤਲਬ ਹੁੰਦਾ ਜਿਹੜੀ ਗੱਲ ਪਰਖ ਦੇ ਵਿੱਚੋਂ ਬਾਰ ਬਾਰ ਪਰਖ ਕਰਨ ਤੇ ਵੀ ਠੀਕ ਉਤਰਦੀ ਆ, ਸੱਚੀ ਉਤਰਦੀ ਆ, ਉਹ ਵਿਗਿਆਨ ਆ, ਉਹ ਸਾਇੰਸ ਆ। ਜਿਹੜੀ ਗੱਲ ਇੱਕ ਅੱਧੀ ਵਾਰੀ ਠੀਕ ਹੋ ਗਈ ਉਹ ਤੀਰ ਤੁੱਕਾ, ਨਹੀਂ ਨਹੀਂ ਕਹਿੰਦੇ ਤੇਰੀ ਤਾਂ ਆਪਦੀ ਵਿਆਖਿਆ ਸਾਇੰਸ। ਮੈਂ ਕਿਹਾ ਹੋ ਸਕਦਾ ਮੇਰੀ ਆਪਦੀ ਹੋ, ਤੁਸੀਂ ਸਾਇੰਸ ਪੜ੍ਹੇ ਹੋ, ਸਾਇੰਸ ਟੀਚਰ ਨਾਲ ਗੱਲ ਕਰ ਲਓ। ਉਹ ਕਹਿੰਦੇ ਮੈਂ ਕੀ ਗੱਲ ਕਰਨੀ ਹੈ, ਮੈਂ ਤਾਂ ਆਲਰੇਡੀ ਬਹੁਤ ਪੜ੍ਹੇ ਰਿਹਾ। ਮੈਂ ਕਿਹਾ ਠੀਕ ਆ ਜੀ, ਤੁਸੀਂ ਪੜ੍ਹੇ ਲਿਖੇ ਹੋ, ਪਰ ਮੈਂ ਕਿਹਾ ਕੋਈ ਵਿਗਿਆਨਕ ਆਧਾਰ ਤਾਂ ਹੋਵੇ, ਬੇਸ ਤਾਂ ਹੋਵੇ। ਹੁਣ ਤੁਸੀਂ ਕਹਿਤਾ ਵੀ ਕੰਧ ਤੇ ਸ਼ੀਸ਼ਾ ਨਹੀਂ ਟੰਗਿਆ ਜਾਣਾ ਚਾਹੀਦਾ। ਮੈਂ ਕਿਹਾ ਹੁਣ ਤੁਸੀਂ ਇਸ ਤੋਂ ਅਗਲੀ ਗੱਲ ਕਹਿ ਦੇਣੀ ਆ ਬਈ ਘਰ ਆ ਜਿਹੜਾ ਈਸਟ ਫੇਸਿੰਗ ਚਾਹੀਦਾ। ਕਹਿੰਦੇ ਹਾਂ ਉਹ ਤਾਂ ਮੈਂ ਕਹਿਣੀ ਆ। ਮੈਂ ਕਿਹਾ ਫਿਰ ਉਹ ਬਿਲਕੁਲ ਅੱਜ ਦੇ ਹਾਲਾਤਾਂ ਮੁਤਾਬਕ ਵਿਗਿਆਨਕ ਨਹੀਂ ਹੈ। ਮੈਂ ਇਹਨੂੰ ਗੈਰ ਵਿਗਿਆਨਕ ਨਹੀਂ ਕਿਹਾ, ਦੇਖੋ ਮੇਰੀ ਵਰਡਿੰਗ। ਮੈਂ ਕਿਹਾ ਅੱਜ ਕੱਲ ਦੇ ਹਾਲਾਤਾਂ ਮੁਤਾਬਕ ਵਿਗਿਆਨਕ ਨਹੀਂ। ਮੈਂ ਕਿਹਾ ਇਹ ਤਾਂ ਹੁਣ ਅਸੀਂ ਤਾਂ ਕੰਮ ਕਰਦੇ ਹਾਂ ਉਹ, ਮੈਂ ਕਿਹਾ ਜਿਹੜੀ ਸੜਕ ਨੌਰਥ ਸਾਊਥ ਜਾਂਦੀ ਹੈ ਆਲਮੋਸਟ ਅੱਧੇ ਘਰ ਈਸਟ ਫੇਸਿੰਗ ਅੱਧੇ ਘਰ ਵੈਸਟ ਫੇਸਿੰਗ ਆ, ਤੇ ਦੂਜੇ ਘਰਾਂ ਚ ਮੈਂ ਕਿਹਾ ਕਮਲੇ ਹੀ ਰਹਿੰਦੇ ਆ, ਦੂਜੇ ਘਰ ਵਾਲੇ ਬਿਜ਼ਨਸ ਨਹੀਂ ਕਰਦੇ, ਦੂਜੇ ਘਰ ਵਾਲੇ ਭੁੱਖੇ ਮਰਦੇ ਆ, ਦੱਸੋ ਕੀ ਨੁਕਸ ਆ ਦੂਜੇ ਘਰਾਂ ਚ ਜਿਨ੍ਹਾਂ ਦੇ ਘਰ ਵੈਸਟ ਫੇਸਿੰਗ ਆ। ਇਵੇਂ ਹੀ ਮੈਂ ਕਿਹਾ ਜਿਹੜੀ ਸੜਕ ਈਸਟ ਟੂ ਵੈਸਟ ਜਾਂਦੀ ਆ ਅੱਧੇ ਕੁ ਘਰ ਆਲਮੋਸਟ ਉਹਦੇ ਚ ਨੌਰਥ ਫੇਸਿੰਗ ਅੱਧੇ ਕੁ ਵੈਸਟ ਫੇਸਿੰਗ ਆ, ਕੀ ਫਰਕ ਆ? ਨਾ ਕਹਿੰਦੇ ਤੂੰ ਤਾਂ ਮੰਨਣਾ ਹੀ ਨਹੀਂ। ਮੈਂ ਕਿਹਾ ਗੱਲ ਅਗੇਨ ਮੈਨੂੰ ਕਹੀ ਜਾਂਦੇ ਤੁਸੀਂ ਮੰਨਣਾ ਨੀ ਨਾ ਮੰਨਣਾ ਨੀ, ਇਹ ਤਾਂ ਪਲੈਨਿੰਗ ਆ, ਆਰਕੀਟੈਕਚਰਲ ਪਲੈਨਿੰਗ, ਡਰਾਇੰਗਸ, ਪਲੈਨਸ ਬਣਦੇ ਉਹ ਮੂਰਖ ਆ ਤੁਹਾਡੇ। ਮੈਂ ਕਿਹਾ ਆਰਕੀਟੈਕਟ ਜਿਹੜੇ ਮੈਂ ਕਿਹਾ ਵਸਤੂ ਸ਼ਾਸਤਰ ਵਰਗੇ ਉਹੀ ਸਿਆਣ। ਕਹਿੰਦੇ ਫਿਰ ਤੂੰ ਹੀ ਸਿਆਣਾ ਹੋ ਗਿਆ, ਰੇਡੀਓ ਟੀਵੀ ਤੇ ਮੈਂ ਕਹਿੰਦੇ ਐਵੇਂ ਐਡ ਚੱਲੀ ਜਾਂਦੀ ਹੈ। ਮੈਂ ਕਿਹਾ ਭਾਈ ਸਾਹਿਬ ਸਾਡੇ ਤੇ ਤਾਂ ਚੱਲਦੀ ਨੀ ਗੀ। ਕਹਿੰਦੇ ਉਹ ਤਾਂ ਤੁਹਾਡੀ ਆਪਦੀ ਪਾਲਿਸੀ ਹੋਊਗੀ। ਜਾਣੀ ਕਹਿਣ ਦਾ ਮਤਲਬ ਉਹਨਾਂ ਨੇ ਮੈਨੂੰ ਜੀ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਪੂਰੀ। ਮੈਂ ਹੈਰਾਨ। ਮੈਂ ਕਿਹਾ ਜਿਹੜੀ ਗੱਲ ਆਮ ਬੱਚਾ ਜਿਹੜਾ ਦਸਵੇਂ ਗਿਆਰਵੇਂ ਸਾਲ ਚ ਆ ਜਿਹਨੂੰ ਨਾ ਦੱਸਿਆ ਜਾਵੇ ਪਹਿਲਾਂ ਵਸਤੂ ਸ਼ਾਸਤਰ ਕੀ ਆ, ਜੋਤਿਸ਼ ਕੀ ਆ, ਫਲਾਨਾ ਢਿਮਕਾ ਕੀ ਆ, ਉਹਨੂੰ ਪਤਾ ਨਹੀਂ ਹੁੰਦਾ ਗਾ, ਉਹਨੇ ਹੱਸਣਾ ਤੁਹਾਡੇ ਉੱਤੇ ਵੀ ਹੈ ਇਹੋ ਜਿਹੇ ਲੋਕ ਵੀ ਆ। ਕਿਸੇ ਵੀ ਬੱਚੇ ਨੂੰ ਇਹ ਗੱਲਾਂ ਨਾ ਦੱਸੀਆਂ ਜਾਣ ਵਹਿਮਾਂ ਭਰਮਾਂ ਬਾਰੇ, ਬੱਚਾ 15-17 ਸਾਲ ਦਾ ਹੋ ਜੇ ਤੇ ਉਹਦੇ ਸਾਹਮਣੇ ਕੋਈ ਨੱਕ ਰਗੜੀ ਜਾਂਦਾ ਹੋਵੇ, ਪੱਥਰ ਨੂੰ ਪੂਜੀ ਜਾਂਦਾ ਹੋਵੇ ਵੀ ਇਹ ਨਹੀਂ ਮੇਰੀ ਜ਼ਿੰਦਗੀ ਬਣਾ ਦੇਣੀ ਆ, ਉਹ ਉੱਚੀ ਉੱਚੀ ਹੱਸੂਗਾ, ਉਹ ਕਹੂਗਾ ਇਹ ਮੂਰਖ ਲੋਕ ਨੇ। ਕਿਉਂਕਿ ਅਸੀਂ ਜੰਮਦੇ ਬੱਚੇ ਦੇ ਦਿਮਾਗ 'ਚ ਭਰਨ ਲੱਗ ਜਾਂਦੇ ਹਾਂ, ਅਸੀਂ ਉਂਗਲੀ ਫੜ ਕੇ ਉਹਦੇ ਮੂਹਰੇ ਉਹਨੂੰ ਲੈ ਕੇ ਜਾਂਦੇ ਹਾਂ, ਪੱਥਰਾਂ ਦੀ ਪੂਜਾ ਕਰਾਉਂਦੇ ਹਾਂ, ਦਰਖਤਾਂ ਦੀ ਪੂਜਾ ਕਰਾਉਂਦੇ ਹਾਂ, ਬਾਬੇ ਵਡਭਾਗ ਦੇ ਡੇਰੇ ਦੇ ਵਿੱਚ ਜਿਹੜੇ ਖੇਡਦੇ ਹੁੰਦੇ ਨੇ ਉਹਨਾਂ ਦੇ ਚਿਮਟੇ ਮਰਾਉਂਦੇ ਹਾਂ, ਇਸ ਕਰਕੇ ਉਹਦੇ ਦਿਮਾਗ 'ਚ ਬੈਠ, ਉਹ ਭੂਤਾਂ ਪ੍ਰੇਤਾਂ ਦੀਆਂ ਗੱਲਾਂ ਕਰਦੇ ਹਾਂ, ਜਾਦੂ ਟੂਣਿਆਂ ਦੀਆਂ ਗੱਲਾਂ ਕਰਦੇ ਹਾਂ, ਉਹਦੇ ਦਿਮਾਗ 'ਚ ਵੜ ਜਾਂਦੀਆਂ ਨੇ। ਇਵੇਂ ਮੈਂ ਕਿਹਾ ਫਿਰ ਤੁਹਾਡਾ ਵਸਤੂ ਸ਼ਾਸਤਰ ਆ। ਕਹਿੰਦੇ ਨਾ ਜੀ ਤੁਸੀਂ ਨਹੀਂ ਮੰਨਣਾ। ਕਹਿੰਦੇ ਐਡੇ ਐਡੇ ਹੁਣ ਕਹਿੰਦੇ ਹੱਥ ਦੀਆਂ ਰੇਖਾਵਾਂ ਦੇਖਣ ਵਾਲੇ ਨੇ, ਮੈਂ ਤਾਂ ਆਏ ਹਾਂ ਜੀ। ਮੈਂ ਹੈਰਾਨ ਵੀ ਸਾਡੀ ਵਿਦਿਆ 'ਚ ਕਿੱਥੇ ਨੁਕਸ ਆ, ਜਾਂ ਤਾਂ ਸਾਡੇ 'ਚ ਨੁਕਸ ਆ ਜਾਂ ਸਾਡੀ ਵਿਦਿਆ 'ਚ ਨੁਕਸ ਆ। ਵੀ ਆਪਾਂ ਇੱਕ ਪਾਸੇ ਕਹਿ ਦਿੰਦੇ ਹਾਂ ਵੀ ਇਨਸਾਨ ਪੜ੍ਹਿਆ ਲਿਖਿਆ। ਮੈਂ ਕਿਹਾ ਜੀ ਮੈਂ ਸੋਚਦਾ ਹਾਂ ਬਈ ਇਹੋ ਜਿਹੀ ਪੜ੍ਹਾਈ ਲਿਖਾਈ ਦਾ ਕੀ ਫਾਇਦਾ ਸਾਨੂੰ, ਇਹ ਪੜ੍ਹਾਈ ਲਿਖਾਈ ਨਹੀਂ ਹੈ। ਪੜ੍ਹਾਈ ਲਿਖਾਈ ਨੇ ਜੇ ਸਾਡਾ ਨਜ਼ਰੀਆ ਨਹੀਂ ਬਦਲਿਆ, ਜੇ ਸਾਨੂੰ ਅਕਲ ਨਹੀਂ ਸਿਖਾਈ, ਜੇ ਸਾਨੂੰ ਪੜ੍ਹਾਈ ਲਿਖਾਈ ਨੇ ਇਹ ਹੀ ਨਹੀਂ ਸਿਖਾਇਆ ਵੀ ਕੀ ਠੀਕ ਆ ਤੇ ਕੀ ਗਲਤ ਆ, ਕੀ ਲੈਣਾ ਇਹ ਜੀ ਪੜ੍ਹਾਈ ਲਿਖਾਈ ਤੋਂ? ਇਹਦੇ ਨਾਲ ਤਾਂ ਫਿਰ ਸਾਡੇ ਤੋਂ ਪਹਿਲੀਆਂ ਪੀੜ੍ਹੀਆਂ ਚੰਗੀਆਂ ਸੀ ਜਿਹੜੀਆਂ ਕੰਮ ਕਰਦੀਆਂ ਸੀ, ਕੰਮ ਦੇ ਆਧਾਰ ਦੇ ਉੱਤੇ ਉਹ ਫੈਸਲੇ ਲੈਂਦੀਆਂ ਹੁੰਦੀਆਂ ਸੀਗੀਆਂ ਸਾਡੇ ਤੋਂ ਪਹਿਲੀਆਂ ਪੀੜ੍ਹੀਆਂ। ਠੀਕ ਆ, ਮਾੜਾ ਮੋਟਾ ਵਹਿਮਾਂ ਭਰਮਾਂ ਨੂੰ ਵੀ ਮੰਨਦੇ ਸੀ। ਉਹ ਮੈਂ ਤਾਂ ਕਿਹਾ ਸੀ ਤੁਹਾਨੂੰ ਵੀ ਅੱਜ ਦੇ ਹਾਲਾਤਾਂ ਮੁਤਾਬਕ ਵਿਗਿਆਨਕ ਨਹੀਂ, ਕਿਉਂਕਿ ਜਿਹੜੇ ਦੇਸ਼ਾਂ 'ਚੋਂ ਅਸੀਂ ਆਏ ਹਾਂ ਉੱਥੇ ਸਵੇਰ ਹੁੰਦੇ ਸਾਰ ਪੂਰਬ ਵਾਲੇ ਪਾਸਿਓਂ ਧੁੱਪ ਆਉਂਦੀ ਹੁੰਦੀ ਸੀ, ਧੁੱਪ ਨੂੰ ਲਾਈਟ ਨੂੰ ਜੀਵਨ ਗਿਣਿਆ ਗਿਆ, ਫੋਟੋਸਿੰਥੈਸਿਸ ਪ੍ਰੋਸੈਸ ਵੀ ਜਿਹੜਾ ਹੁੰਦਾ ਪੌਦਿਆਂ 'ਚ ਹੋ ਕੇ ਜਿਹੜੀ ਸਨ ਲਾਈਟ ਨੂੰ ਕਨਵਰਟ ਕਰਦਾ ਉਹ ਪੌਦਿਆਂ ਤੋਂ ਸ਼ੁਰੂ ਹੋ ਕੇ ਉਹੀ ਐਨਰਜੀ ਸਾਡੇ ਵਿੱਚ ਆਉਂਦੀ ਹੈ। ਈਵਨ ਬੰਦੇ 'ਤੇ ਲਾਈਟ ਦਾ, ਨੈਚੁਰਲ ਲਾਈਟ ਦਾ ਅਸਰ ਪੈਂਦਾ, ਦਿਨ ਚੜ੍ਹਦਾ ਬੰਦੇ ਦਾ ਸਰੀਰ ਐਕਟਿਵ ਹੁੰਦਾ, ਰਾਤ ਨੂੰ ਜਦੋਂ ਮੱਧਮ ਲਾਈਟ ਸ਼ਾਮ ਨੂੰ ਹੋਣ ਲੱਗਦੀ ਹੈ ਸਾਡੇ 'ਚ ਨੀਂਦ ਵਾਲੇ ਹਾਰਮੋਨ ਪੈਦਾ ਹੋਣ ਲੱਗਦੇ ਨੇ, ਉਹਦਾ ਆਪਣਾ ਰੋਲ ਹੈ ਇੱਕ। ਪਰ ਉਹ ਹਾਲਾਤਾਂ ਮੁਤਾਬਕ, ਦੇਸ਼ ਮੁਤਾਬਕ, ਕਲਚਰ ਮੁਤਾਬਕ, ਜਦੋਂ ਤੁਹਾਡਾ ਉਹ ਸਾਰਾ ਪਲੈਟਫਾਰਮ ਧਰਾਤਰ ਬਦਲ ਜਾਂਦਾ, ਸਾਰਾ ਕੁਝ ਚੇਂਜ ਹੋ ਜਾਂਦਾ। ਇੱਥੇ ਅਸੀਂ ਹੁਣ ਨਾਰਦਰਨ ਹੈਮੀਸਫੀਅਰ 'ਚ ਰਹਿੰਦੇ ਹਾਂ, ਸਾਡੇ ਉਹੋ ਜਿਹੇ ਹਾਲਾਤ ਹੈ ਹੀ ਨਹੀਂ, ਸਾਡੇ ਤਾਂ ਸਰਦੀਆਂ 'ਚ ਤਾਂ ਸੂਰਜ ਬਾਬਾ ਜਿਹੜਾ ਉਹ ਦਿਸਦਾ ਹੀ ਨਹੀਂ ਕਿਤੇ। ਅੱਛਾ ਫਿਰ ਸਾਡੇ ਕੀ ਹੁੰਦਾ? ਸਾਡੇ ਪਿਓਰਲੀ ਜਿਹੜਾ ਕਹਿ ਰਹੀ ਹੈ ਈਸਟ ਸਾਈਡ ਨਹੀਂ, ਸਾਡੇ ਧੁੱਪ ਨਹੀਂ ਆਉਂਦੀ, ਸਾਡੇ ਸਾਡੇ ਕਿਉਂਕਿ ਅਸੀਂ ਨਾਰਦਰਨ ਹੈਮੀਸਫੀਅਰ ਚ ਆ, ਉਹ ਸੂਰਜ ਸਾਨੂੰ ਐਂ ਲੱਗਦਾ ਵੀ ਪੂਰਬ ਵਾਲੇ ਪਾਸਿਓਂ ਸਾਊਥ ਵਾਲੇ ਪਾਸੇ ਦੀ ਹੁੰਦਾ ਹੋਇਆ ਸਾਡੇ ਪੱਛਮ ਵੱਲ ਚਲਿਆ ਜਾਂਦਾ। ਸਾਡੇ ਦੇਸ਼ ਵਾਂਗੂ ਨੀ ਵੀ ਸੂਰਜ ਪੂਰਬੰਨਿਓਂ ਦੀ ਹੋ ਕੇ ਸਿੱਧਾ ਸਾਡੇ ਸਿਰ ਦੇ ਉੱਤੋਂ ਦੀ ਪੱਛਮੰਨੀ ਹੋ ਕੇ ਜਾਂਦਾ। ਇਹਦੇ ਮੁਤਾਬਕ ਸਾਡੇ ਵਾਲੇ ਪਾਸੇ ਸਾਊਥ ਵਾਲੇ ਪਾਸਿਓਂ ਘਰਾਂ ਦੇ ਵਿੱਚ ਧੁੱਪ ਆ ਜਿਹੜੀ ਜ਼ਿਆਦਾ ਆਉਂਦੀ ਆ। ਦੂਜੀ ਗੱਲ, ਕਿਉਂਕਿ ਅਸੀਂ ਮੁਕਾਬਲਤਨ ਸਾਡਾ ਸੂਰਜ ਦੇ ਨੇੜੇ ਆ, ਬਹੁਤੀ ਧੁੱਪ ਨਾ ਜਿਹੜੀ ਉਹ ਵੀ ਸਾਡੇ ਲਈ ਚੰਗੀ ਨਹੀਂ, ਕਿਉਂਕਿ ਸਕਿਨ ਸਾੜ ਦਿੰਦੀ ਆ ਲੋਕਾਂ ਨੂੰ, ਅੱਖਾਂ ਦੇ ਵਿੱਚ ਲੋਕਾਂ ਨੂੰ ਬਹੁਤ ਨੂੰ ਪ੍ਰੋਬਲਮਸ ਆਉਂਦੀ ਆ ਇੱਕ ਉਮਰ ਤੋਂ ਬਾਅਦ ਦੇ ਵਿੱਚ, ਅੱਖਾਂ ਦੇ ਵਿੱਚ ਡਰਾਈਨੈਸ ਆਉਂਦੀ ਆ, ਘਰਾਂ ਚ ਹੀਟ ਚੱਲਦੀ ਆ ਜਾਂ ਏਸੀ ਚੱਲਦੇ ਆ, ਲੋੜ ਤੋਂ ਜ਼ਿਆਦਾ ਜਦੋਂ ਤੁਸੀਂ ਜਾਂਦੇ ਹੋ ਧੁੱਪ ਦੇ ਵਿੱਚ, ਸਕਿਨ ਦੀਆਂ ਤੇ ਅੱਖਾਂ ਦੀਆਂ ਪ੍ਰੋਬਲਮ ਵੀ ਥੋੜੀਆਂ ਬਹੁਤ ਕਿਸੇ ਨੂੰ ਆ ਸਕਦੀਆਂ ਨੇ। ਇਸ ਕਰਕੇ ਅਸੀਂ ਉਸ ਤਰੀਕੇ ਨਾਲ ਨਹੀਂ ਸੋਚ ਸਕਦੇ ਜਿਵੇਂ ਅਸੀਂ ਭਾਰਤ ਚ ਰਹਿੰਦੇ ਸੋਚਦੇ ਹਾਂ। ਤੇ ਮੈਂ ਕਿਹਾ ਭਾਜੀ ਆਹ ਜਿਹੜਾ ਤੁਸੀਂ ਨਾ, ਮੇਰੀ ਕਾਫੀ 20-25 ਮਿੰਟ ਗੱਲ ਚੱਲੀ, ਮੈਂ ਕਿਹਾ ਜਿਹੜੀ ਤੁਸੀਂ ਆਹ ਖੋਜ ਕੀਤੀ ਆ ਨਾ ਵੀ ਕੰਧ ਦੇ ਉੱਤੇ ਸ਼ੀਸ਼ਾ ਨਹੀਂ ਹੋਣਾ ਚਾਹੀਦਾ, ਮੈਂ ਕਿਹਾ ਤੁਹਾਨੂੰ ਤਾਂ ਨੋਬਲ ਇਨਾਮ ਮਿਲਣਾ ਚਾਹੀਦਾ। ਮੈਂ ਕਿਹਾ ਨੋਬਲ ਇਨਾਮ ਲਈ ਨਾ ਇੱਕ ਸ਼ਰਤ ਹੁੰਦੀ ਹੈ, ਫਿਰ ਮੈਂ ਚੁੱਪ ਨਹੀਂ ਕੀਤਾ, ਚਾਹ ਪੀਂਦਾ। ਮੈਂ ਕਿਹਾ ਨੋਬਲ ਇਨਾਮ ਲਈ ਸ਼ਰਤ ਹੁੰਦੀ ਹੈ, ਮੇਰਾ ਖਿਆਲ ਮੈਂ ਕਿਤੇ ਪੜਿਆ ਸੀ ਬਹੁਤ ਸਾਲ ਪਹਿਲਾਂ, ਪਤਾ ਨਹੀਂ ਠੀਕ ਆ ਕਿ ਨਹੀਂ। ਕਹਿੰਦੇ ਵੀ ਦੋ MP ਨੇ ਜਿਹੜੇ ਉਹ ਉਹਨਾਂ ਤੋਂ ਪਤਾ ਨਹੀਂ ਨਾਮਜ਼ਦ ਕਰਾ ਕੇ ਨਾ ਕੋਈ ਫਾਰਮ ਨਾਮੀ ਕਰਾ ਕੇ ਕੁਛ ਲਿਜਾਣਾ ਪੈਂਦਾ। ਮੈਂ ਕਿਹਾ ਕੋਈ ਨਹੀਂ, ਆਪਾਂ MP ਵੀ ਇੱਥੇ ਤੁਹਾਡੇ ਵਸਤੂ ਸ਼ਾਸਤਰ ਨੂੰ ਉਹ ਮੰਨਣ ਵਾਲੇ ਜਾਦੂ ਟੂਣਿਆਂ ਨੂੰ ਮਿਲਣੇ ਬਥੇਰੇ ਹੋਣਗੇ। ਮੈਂ ਕਿਹਾ ਨਾ ਹੋਏ ਤਾਂ ਆਪਾਂ ਲੱਭ ਲਾਂਗੇ, ਕੋਈ ਗੱਲ ਨਹੀਂ। ਮੈਂ ਕਿਹਾ ਤੁਸੀਂ ਤਾਂ ਨੋਬਲ ਇਨਾਮ ਜਿੱਤੋ ਫਿਰ, ਮੈਂ ਕਿਹਾ ਨਵੀਂ ਖੋਜ ਕੀਤੀ ਆ ਤੁਸੀਂ। ਮੈਂ ਤਾਂ ਹੈਰਾਨ ਜੀ, ਫਿਰ ਮੈਂ ਵਸਤੂ ਸ਼ਾਸਤਰ ਬਾਰੇ ਜਿਹੜੀਆਂ ਲੋਕਾਂ ਤੋਂ ਗੱਲਾਂ ਸੁਣਨਾ, ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ, ਐਡਾ ਇੰਨਾ ਕਾਰੋਬਾਰ ਲੋਕਾਂ ਨੇ ਚਲਾਇਆ, ਮੈਨੂੰ ਕਾਰੋਬਾਰ ਨਾਲ ਕੋਈ ਇਤਰਾਜ਼ ਨਹੀਂ, ਬਿਜ਼ਨਸ ਚੱਲਦੇ ਰਹਿਣੇ ਚਾਹੀਦੇ ਆ, ਪਰ ਐਥੀਕਲ ਬਿਜ਼ਨਸ ਦਾ ਮਤਲਬ ਸਮਝਦੇ ਹੋ ਨਾ ਤੁਸੀਂ, ਮਤਲਬ ਝੂਠ ਤੂਫਾਨ ਵਾਲੇ ਨਾ ਹੋਣ, ਸਿੱਧੀ ਠੋਕ ਵਜਾ ਕੇ ਗੱਲ ਵੀ ਮੈਂ ਆਹ ਚੀਜ਼ ਵੇਚਦਾ। ਸੇਲਸ ਪਰਸਨ ਬੜਾ ਰਿਸਪੈਕਟੇਬਲ ਜੋਬ ਆ ਇੱਥੇ, ਬਹੁਤੇ ਜਿਹੜੇ ਸੇਲਸ ਪ੍ਰੋਫੈਸ਼ਨਲਸ ਨੇ ਨਾ ਉਹ ਰੈਗੂਲੇਟਡ ਪ੍ਰੋਫੈਸ਼ਨ ਆ। ਇਹ ਜੋਤਿਸ਼ ਜਾਦੂ ਟੂਣੇ ਵਾਲੇ, ਮਾਫ ਕਰਿਓ ਮੇਰੇ ਸ਼ਬਦਾਂ ਨੂੰ, ਇਹ ਰੈਗੂਲੇਟਡ ਪ੍ਰੋਫੈਸ਼ਨ ਨਹੀਂ ਹੈ, ਕਿਉਂਕਿ ਇਹ ਗੈਰ ਵਿਗਿਆਨਕ ਆ, ਇਸ ਕਰਕੇ ਠੱਗ ਨੇ ਜੀ। ਮੇਰੇ ਤੇ ਕੇਸ ਕਰਨਾ ਕਿਸੇ ਨੇ ਕਰ ਦਿਓ, ਮੈਂ ਕੋਰਟ ਦੇ ਵਿੱਚ ਪ੍ਰੂਵ ਕਰ ਦੂੰ, ਪਹਿਲਾਂ ਵੀ ਕੀਤਾ, ਪਹਿਲਾਂ ਵੀ ਸਾਡੇ ਤੇ ਕੇਸ ਹੋਏ ਨੇ। ਜਿਹੜੇ ਲੋਕਾਂ ਨੂੰ ਵਹਿਮਾਂ ਭਰਮਾਂ ਚ ਪਾ ਕੇ ਲੋਕਾਂ ਤੋਂ ਮਾਇਆ ਮਤਲਬ ਖਿੱਚਦੇ ਨੇ ਉਹ ਠੱਗ ਨੇ ਦੋਸਤੋ, ਕੋਈ ਵਿਗਿਆਨਕ ਆਧਾਰ ਨਹੀਂ ਇਹਨਾਂ ਦਾ। ਕਿਸੇ ਵਸਤੂ ਸ਼ਾਸਤਰ ਵਾਲੇ ਨੂੰ ਲੈ ਆਓ, ਕਿਸੇ ਜੋਤਿਸ਼ ਵਾਲੇ ਨੂੰ ਲੈ ਆਓ, ਕਿਸੇ ਹੱਥ ਦੀ ਰਖਾਵਾਂ ਦੇਖਣ ਵਾਲੇ ਨੂੰ ਲੈ ਆਓ, $1,00,000 ਦਾ ਇਨਾਮ, $1,00,000 ਉਹ ਇੱਥੇ ਰੇਡੀਓ ਤੇ ਤੁਹਾਡੇ ਸਾਹਮਣੇ ਬਹਿਸ ਕਰਾਂਗੇ, ਟੀਮ ਬੁਲਾਵਾਂਗੇ ਪ੍ਰੋਫੈਸ਼ਨਲਸ ਦੀ, ਟੀਮ ਫੈਸਲਾ ਦੇਊਗੀ। ਇੱਕ ਤਾਂ ਚਲੋ ਇੱਥੇ ਕੈਨੇਡਾ ਚ ਮਾਫ ਕਰਨਾ, ਅਮਰੀਕਾ ਦੇ ਵਿੱਚ ਨਾ ਜੇਮਸ ਰੈਂਡੀ ਦੀ ਐਜੂਕੇਸ਼ਨਲ ਫਾਊਂਡੇਸ਼ਨ ਆ, ਉਹਨਾਂ ਨੇ $1,000,000 ਦਾ ਨਾਮ ਰੱਖਿਆ ਹੋਇਆ। ਆਓ ਸਾਡੇ ਕੋਲੇ, ਲੈ ਕੇ ਆਓ ਵਸਤੂ ਸ਼ਾਸਤਰਾਂ ਨੂੰ, ਜੋਤਿਸ਼ ਵਾਲਿਆਂ ਨੂੰ, ਜਾਂ ਜਿਹੜੀਆਂ ਲਾ ਇਲਾਜ ਬਿਮਾਰੀਆਂ ਦਾ ਇਲਾਜ ਕਰਨ ਦਾ ਦਾਵਾ ਕਰਦੇ ਨੇ, ਮੰਤਰ ਸ਼ੰਤਰ ਜੇ ਰਟਨ ਮੰਤਰ ਕਰਕੇ ਜੀ ਅਸੀਂ ਆਹ ਕਰ ਦਾਂਗੇ, ਉਹ ਸਭ ਦਾ ਇਹ ਮਤਲਬ ਅਸੀਂ ਨਾ ਉਹਨਾਂ ਦੀ ਪੜਤਾਲ ਕਰਾਂਗੇ, ਪੜਤਾਲ ਤੋਂ ਬਾਅਦ ਉਹ ਜੇ ਠੀਕ ਸਾਬਤ ਹੁੰਦੇ ਨੇ, $1,00,000 ਦਾ ਇਨਾਮ, ਸੁਣ ਲਓ, ਰਿਕਾਰਡ ਕਰ ਲਓ, ਲਿਖ ਕੇ ਦੇ ਦਿਆਂਗੇ। ਅੱਛਾ ਉਹ ਕਹਿੰਦੇ ਜੀ ਤੁਹਾਨੂੰ ਤਾਂ ਪਤਾ ਤੁਹਾਡਾ ਕਿਸੇ ਨੇ ਇਨਾਮ ਹੀ ਨਹੀਂ ਜਿੱਤਣਾ। ਉਹ ਗੱਲ ਕੱਲੇ ਇਨਾਮ ਦੀ ਨਹੀਂ, ਗੱਲ ਆ ਵੀ ਲੋਕਾਂ ਚ ਆਓ ਤੁਸੀਂ, ਇਹਦਾ ਮਤਲਬ ਤੁਹਾਡੇ ਕੋਲ ਦਲੀਲਾਂ ਹੈ ਨਹੀਂ। ਟੀਵੀ ਤੇ ਬੈਠ ਕੇ ਨਾ ਉਹ ਰੇਡੀਓ ਤੇ ਬੈਠ ਕੇ ਪ੍ਰਚਾਰ ਕਰਦੇ ਆ, ਸਾਹਮਣੇ ਕੁਐਸਚਨ ਨਹੀਂ ਕੋਈ ਕਰਦਾ। ਜੇ ਕੁਐਸਚਨ ਕਰਦਾ ਕੋਈ ਰੇਡੀਓ ਵਾਲਾ, ਉਹਦੀ ਕਾਲ ਨਹੀਂ ਲੈਂਦਾ ਗਾ, ਕਿਉਂਕਿ ਉਹਨਾਂ ਦਾ ਉਹ ਪ੍ਰਮੋਸ਼ਨਲ ਸੈਗਮੈਂਟ ਹੁੰਦਾ। ਅਸੀਂ ਤੁਹਾਨੂੰ ਕਹਿੰਦੇ ਹਾਂ ਬਿਨਾਂ ਪੈਸਿਆਂ ਤੋਂ ਸਾਡੇ ਰੇਡੀਓ ਤੇ ਆਓ, ਜੋਤਿਸ਼ ਜਾਦੂ ਟੂਣਾ ਆ ਜਿਹੜੀ ਕੀ ਗੱਲ ਕਰਦੇ ਸੀ ਆਪਾਂ ਵਸਤੂ ਸ਼ਾਸਤਰ ਵਾਲੇ, ਹੈ ਨਾ, ਇਹ ਸਾਰੇ ਜਿੰਨੇ ਵੀ ਹੈਗੇ ਨੇ ਇਕੱਠੇ ਹੋਏ ਨਾ, ਇਹ ਇਕੱਠੇ ਹੋ ਕੇ ਆ ਜਾਓ ਕਿਸ ਦਿਨ, ਆਪਾਂ ਇੱਥੇ ਪੂਰੀ ਦੀ ਪੂਰੀ ਟੀਮ ਬੁਲਾ ਲਾਂਗੇ ਤੇ ਆਪਾਂ ਇਹਦੇ ਤੇ ਵਿਚਾਰ ਚਰਚਾ ਕਰਾਂਗੇ। ਅੱਛਾ ਤੁਹਾਨੂੰ ਹੱਥ ਦੀਆਂ ਰਖਾਵਾਂ ਵਾਲਿਆਂ ਦੀ ਗੱਲ ਸੁਣ ਲਓ, ਤੁਹਾਨੂੰ 10 ਫੋਟੋਆਂ ਦੇਵਾਂਗੇ ਅਸੀਂ ਜੋਤਸ਼ੀ ਦੁਨੀਆਂ ਦੇ ਮਾਹਰ ਤੋਂ ਮਾਹਰ, ਦੱਸ ਦਿਓ ਤੁਸੀਂ 10 ਹੱਥ ਦੀਆਂ ਰੇਖਾਵਾਂ, 10 ਹੱਥਾਂ ਦੀਆਂ ਫੋਟੋਆਂ ਦੇਵਾਂਗੇ। ਤੁਸੀਂ ਤਾਂ ਕਿਸਮਤ ਦੀ ਗੱਲ ਕਰਦੇ ਹੋ, ਅਸੀਂ ਸਿੰਪਲ ਗੱਲਾਂ ਪੁੱਛਾਂਗੇ ਵੀ ਵੈਦਰ ਏ ਹੱਥ ਆ ਜਿਹੜਾ ਇਹ ਬੰਦੇ ਦਾ ਕਿ ਮੇਲ ਦਾ ਕਿ ਫੀਮੇਲ ਦਾ। ਸੁਣੋ ਕੁਐਸਚਨ ਸਾਡੇ, ਇਹ ਬੰਦਾ ਕੀ ਕੰਮ ਕਰਦਾ, 3 ਕੁਐਸਚਨ ਪੁੱਛਣੇ ਆ, ਉਹਦੇ ਵਿੱਚੋਂ 10% ਗਲਤੀ ਵੀ ਮਾਫ਼ ਹੋਊਗੀ, 10 ਦੇ ਵਿੱਚੋਂ 9 ਦਾ ਹੀ ਠੀਕ ਦੱਸ ਦੇਣ, $1,00,000 ਦਾ ਨਾਮ ਲੈ ਜਾਣ। ਮੈਂ ਨਹੀਂ ਕਹਿੰਦਾ ਮੇਰੀਆਂ ਗੱਲਾਂ ਠੀਕ ਆ, ਪਰ ਇਹ ਹੁੰਦੀ ਆ ਦਲੀਲ ਅਧਾਰਤ ਠੋਕ ਵਜਾ ਕੇ ਗੱਲ। ਮੈਂ ਆਪਣੀ ਪਰਸਨਲ ਜਿੰਨੀ ਵਾਰੀ ਇਨਕਮ ਆ ਨਾ ਮੈਂ ਉਹਦੇ ਵਿੱਚੋਂ ਲੱਖ ਡਾਲਰ ਦਾ ਅਲੱਗ ਨਾਮ ਦੇਊਂਗਾ ਆਪਦੇ ਚੋਂ, ਹਾਲਾਂਕਿ ਮੈਂ ਅਮੀਰ ਨਹੀਂ, ਮੈਂ ਮਿਹਨਤ ਕਰਨ ਵਾਲਾ ਬੰਦਾ। ਤਰਕਸ਼ੀ ਸੁਸਾਇਟੀ ਵਾਲੇ 1 ਲੱਖ ਡਾਲਰ ਦਾ ਅਲੱਗ ਨਾਮ ਦੇਣਗੇ, ਕਈ ਤਰਕਸ਼ੀ ਸੁਸਾਇਟੀਆਂ 3-4 ਨੇ ਸਾਰੇ ਲੱਖ ਲੱਖ ਡਾਲਰ ਨਾਮ ਦੇਣਗੇ। ਜੇਮਸ ਰੈਂਡੀ ਦੀ ਆਰਗੇਨਾਈਜੇਸ਼ਨ 1 ਮਿਲੀਅਨ ਦਾ ਨਾਮ ਉਹ ਦੇਊਗੀ। ਆ ਜਾਓ ਫਿਰ ਭਾਈ ਮੈਦਾਨ ਦੇ ਵਿੱਚ, ਇੰਨੇ ਪੈਸੇ ਤਾਂ ਤੁਸੀਂ ਸਾਰੀ ਉਮਰ ਚ ਨਹੀਂ ਕਮਾਉਣ ਸਾਰੀ ਉਮਰ ਚ ਨਹੀਂ ਕਮਾਉਣੇਗੇ। ਬਾਕੀ ਸਾਡੇ ਸਰੋਤੇ ਵੀ ਬਥੇਰੇ ਨੇ, ਸਾਡੇ ਸਰੋਤੇ ਨੇ ਆਪ ਹੀ 20-50 ਹਜ਼ਾਰ ਦੇ ਨਾਮ ਅਨਾਊਂਸ ਕਰਦੇ ਨੇ ਜਿਹਦੇ ਪਤਾ ਲੱਗਿਆ, ਪਹਿਲਾਂ ਵੀ ਕੀਤੇ ਨੇ ਕਈ ਵਾਰੀ। ਛੱਡ ਦਿਓ ਇਹ ਗੱਲਾਂ, ਮੈਂ ਨਾ 10 ਸਾਲ ਹੋ ਗਏ ਸ਼ਾਇਦ ਤੁਹਾਨੂੰ ਪਹਿਲਾਂ ਵੀ ਸਟੋਰੀ ਸੁਣਾਈ ਹੋਊਗੀ, ਤੁਸੀਂ ਹੱਦ ਦੇਖੋ ਵੀ ਉਹ ਕਿਹੜੀ ਹੱਦ ਤੱਕ ਜਾਂਦੇ ਨੇ। ਸਟੋਰੀ ਨਹੀਂ ਸੱਚੀ ਗੱਲ ਆ, ਮੈਂ ਤੁਹਾਨੂੰ ਲੋਕੇਸ਼ਨ ਵੀ ਦੱਸ ਦਿੰਦਾ। ਟੌਰਬਰਮ ਤੇ ਫਾਦਰ ਟੌਬਨ ਵਾਲੇ ਏਰੀਏ ਦੇ ਵਿੱਚ ਇਹ ਘਰ ਆ। ਮੈਂ ਤਾਂ ਕੁਦਰਤੀ ਕੋਲ ਦੀ ਲੰਘਿਆ ਜਾਂਦਾ ਸੀ ਉਹ ਘਰ ਦੇ ਵਿੱਚ। ਕਹਿੰਦੇ ਜੀ ਪਿਓ ਤੇ ਪੁੱਤ ਦੀ ਲੜਾਈ ਬਹੁਤ ਹੁੰਦੀ ਸੀ। ਅੱਛਾ ਕਿਹੜੇ ਪਿਓ ਤੇ ਪੁੱਤ ਦੀ ਲੜਾਈ ਜਿੱਦਾਈ ਨਹੀਂ ਹੁੰਦੀ, ਮਾੜੀ ਮੋਟੀ ਥੋੜੀ ਬਹੁਤ ਹੁੰਦੀ ਹੈ, ਜਨਰੇਸ਼ਨ ਗੈਪ ਆ। ਬਾਕੀ ਇਮੀਗ੍ਰੇਸ਼ਨ ਦੀ ਸਮੱਸਿਆ, ਅਸੀਂ ਪੁਰਾਣੀ ਜਿਹੜੀ ਜਨਰੇਸ਼ਨ ਆ, ਅਸੀਂ ਪਹਿਲੇ ਫਸਟ ਜਨਰੇਸ਼ਨ ਆਫ ਇਮੀਗ੍ਰੈਂਟ ਆ, ਦੂਜੇ ਬੱਚੇ ਆ ਜਿਹੜੇ ਉਹ ਇੱਥੇ ਪੈਦਾ ਹੋਏ, ਇੱਥੇ ਵਧੇ ਫੁੱਲੇ, ਉਹਨਾਂ ਦਾ ਸੋਚਣ ਢੰਗ ਅੱਡ ਆ ਸਾਡਾ ਹੋਰ ਆ। ਅੱਛਾ ਉਮਰ ਦਾ ਗੈਪ ਪੈ ਗਿਆ। ਤੀਜਾ ਜਿਹੜੀ ਭਾਸ਼ਾ ਅਸੀਂ ਵਰਤਦੇ ਆ, ਕਈ ਵਾਰੀ ਉਹ ਭਾਸ਼ਾ ਦਾ ਮਤਲਬ ਹੋਰ ਹੁੰਦਾ, ਬੱਚੇ ਹੋਰ ਮਤਲਬ ਕੱਢ ਲੈਂਦੇ ਆ, ਕਈ ਗੱਲਾਂ ਦਾ ਫਰਕ ਪੈ ਗਿਆ ਇਸ। ਅੱਛਾ ਫਿਰ ਉਹ ਨੌਜਵਾਨ ਨੇ, ਉਹਨਾਂ ਦਾ ਸੋਚਣ ਦਾ ਅੱਡ ਢੰਗ ਆ। ਇਹ ਜਿਹੜਾ ਗੈਪ ਪੈ ਜਾਂਦਾ ਇਹਦੇ ਕਰਕੇ ਮਾੜੀ ਮੋਟੀ ਘੁਸਰ ਫਰਿਕਸ਼ਨ, ਮਾੜੀ ਮੋਟੀ ਜਿੱਜਦਾਈ, ਲੜੋ ਲੜਾਈ ਹੁੰਦੀ ਆ ਜੀ। ਕੋਈ ਦੁਨੀਆਂ ਦਾ ਇਨਸਾਨ ਨਹੀਂ ਜਿਹਦੇ ਅੱਛਾ ਲੜੋ ਲੜਾਈ ਨੂੰ ਕਿਸ ਰੂਪ ਚ ਰਹਿਣਾ ਤੁਸੀਂ, ਉਹ ਸ਼ਬਦਾਂ, ਕਈ ਸ਼ਬਦ ਹੀ ਜੰਗ ਹੁੰਦੀ ਹੈ, ਕਈ ਵਾਰੀ ਵੈਸੇ ਹੀ ਬਹਿਸ ਵਿਚਾਰ, ਉਹਨੂੰ ਲੜੋ ਲੜਾਈ ਵੀ ਨਹੀਂ ਕਹਿ ਸਕਦੇ, ਹੈਨਾ, ਭਾਂਡੇ ਖੜਕਦੇ ਹੀ ਹੁੰਦੇ ਆ। ਕਹਿੰਦੇ ਜੀ ਇੱਕ ਘਰੇ ਨਾ ਪਿਓ ਪਿਓ ਪੁੱਤ ਦੀ ਬਹੁਤ ਲੜਾਈ ਹੁੰਦੀ ਸੀ, ਉਹ ਕਹਿੰਦੇ ਕਿਸੇ ਵਸਤੂ ਸ਼ਾਸਤਰ ਵਾਲੇ ਕੋਲ ਚਲੇ ਗਏ, ਬਜਾਏ ਇਹਦੇ ਕਿ ਉਹ ਬੈਠ ਕੇ ਆਪ ਹੀ ਗੱਲ ਕਰਦੇ ਜਾਂ ਸਿਆਣੇ ਕਿਸੇ ਬੰਦੇ ਨੂੰ ਬੁਲਾਉਂਦੇ ਵੀ ਭਾਈ, ਉਹ ਉਹਨਾਂ ਨੂੰ ਦੱਸਦਾ, ਕੋਈ ਕੌਂਸਲਰ ਦੱਸਦਾ ਵੀ ਭਾਈ ਹੌਲੀ ਆਵਾਜ਼, ਹੁਣ ਜਿਵੇਂ ਮੇਰੀ ਆਵਾਜ਼ ਉੱਚੀ ਆ, ਮੈਂ ਰੇਡੀਓ ਟੀਵੀ ਕਰਦਾ, ਥੀਏਟਰ ਕਰਦਾ ਰਿਹਾ, ਨਾਰਮਲੀ ਉੱਚੀ ਆਵਾਜ਼ ਆ, ਮੈਨੂੰ ਪਤਾ ਲੱਗ ਜਾਂਦਾ। ਕਈ ਵਾਰ ਮੈਨੂੰ ਨਹੀਂ ਵੀ ਪਤਾ ਲੱਗਦਾ, ਉਹ ਅਹਿਸਾਸ ਹੋ ਜਾਂਦਾ, ਸਾਹਮਣੇ ਵਾਲਾ ਬੰਦਾ ਅਹਿਸਾਸ ਕਰਾ ਦਿੰਦਾ, ਹੈਨਾ, ਗਲਤੀ ਆਪਦੀ, ਪਤਾ ਵੀ ਆਵਾਜ਼ ਉੱਚੀ ਆ। ਉਹ ਆਵਾਜ਼ ਉੱਚੀ ਇਸ ਕਰਕੇ ਵੀ ਹੈ ਵੀ ਜਿਹੜਾ ਕਿੱਤਾ ਆਪਣੇ ਵੱਡੇ ਵਡੇਰਿਆਂ ਦਾ ਸੀ, ਬਜ਼ੁਰਗਾਂ ਦਾ, ਖਾਨਦਾਨੀ ਕਿੱਤਾ, ਕਿਸਾਨੀ ਦਾ, ਹੈਨਾ, ਉਹਦੇ ਵਿੱਚ ਨਾਰਮਲੀ ਕਿਸਾਨਾਂ ਦੀ ਆਵਾਜ਼ ਉੱਚੀ ਹੋਊ, ਜਿਹੜੇ ਦੁਕਾਨ ਵਾਲੇ ਨੇ ਸ਼ਾਪਸ ਵਾਲੇ ਨੇ ਉਹਨਾਂ ਦੀ ਆਵਾਜ਼ ਨਹੀਂ ਵੀ ਹੋਊ, ਕਿਉਂਕਿ ਕਿਸਾਨਾਂ ਦੀ ਆਵਾਜ਼ ਇਸ ਕਰਕੇ ਉੱਚੀ ਹੁੰਦੀ ਆ ਕਿਉਂਕਿ ਦੂਰ ਕਿਤੋਂ ਜੇ ਟੱਠਾ ਗਾਵਾਂ ਖੇਤ ਚੱਲ ਰਹੀਆਂ, ਹੁਣ ਉਹਨਾਂ ਨੂੰ ਇਹ ਤਾਂ ਨਹੀਂ ਕਹਿ ਸਕਦਾ ਗਊ ਮਾਤਾ ਜੀ ਸਾਡੇ ਤੁਸੀਂ ਖੇਤ ਨਾ ਤੁਸੀਂ ਖਰਾਬ ਕਰੋ, ਉਹਨੇ ਤਾਂ ਗਾਲ ਕੱਢ ਕੇ ਗੱਲ ਕਰਨੀ ਹੈ, ਹਨਾ, ਫੇਰ ਹੀ ਭੱਜਣਗੇ ਡਾਂਗਾਂ ਲੈ ਕੇ ਮਗਰ ਪੈਣਾ, ਹੈਨਾ, ਜਾਂ ਫਿਰ ਉਹਦਾ ਜਦੋਂ ਨੁਕਸਾਨ ਹੁੰਦਾ, ਜਦੋਂ ਫਸਲ ਬੀਜੀ ਹੋਈ ਜਿਹੜੀ ਉਹ 5-4 ਮਹੀਨੇ ਬਾਅਦ ਮੀਂਹ ਪੈ ਜਾਂਦਾ, ਤੂਫਾਨ ਆ ਜਾਂਦਾ, ਉਹਨੇ ਫਿਰ ਪੂਜਾ ਤਾਂ ਕਰਨੀ ਨੀ, ਉਹਨੇ ਫਿਰ ਕੁਆਂਟਰ ਕੁਆਂਟਰ ਦੀਆਂ ਗਾਲਾਂ ਰੱਬ ਨੂੰ ਕੱਢਣੀਆਂ ਨੇ, ਕੱਢਦੇ ਆ ਸਾਰੇ ਜੱਟ, ਉਹਦੀ ਨੀਵੀਂ ਆਵਾਜ਼ ਨਹੀਂ ਹੁੰਦੀ। ਅੱਛਾ ਜਿਹੜਾ ਹੁਣ ਬਿਜ਼ਨਸਮੈਨ ਆ ਉਹ ਸੋਫਟ ਸਪੋਕਨ ਹੋਊਗਾ, ਹੈਨਾ, ਉਹਨੇ ਹੌਲੀ ਹੌਲੀ ਗੱਲ ਕਰੀ, ਭਾਜੀ ਫਿਰ ਆਹ ਨਹੀਂ ਤਾਂ ਆਹ ਲੈ ਲਓ, ਭਾਜੀ ਆਹ ਚੀਜ਼ ਬੜੀ ਸੋਹਣੀ ਆ, ਹੈਨਾ, ਸੂਟ ਵੀ ਦਿਖਾਉਣੇ ਲੇਡੀਜ਼ ਨੂੰ ਬੜੇ ਪਿਆਰ ਨਾਲ ਦਿਖਾਉਣੇ, ਇਹ ਨਾ ਤੁਹਾਡੇ ਕਿੱਤੇ ਤੇ ਡਿਪੈਂਡ, ਠੀਕ ਹੈ, ਕੌਨਸ਼ੀਅਸ ਐਫਰਟਸ ਕਰਕੇ ਆਵਾਜ਼ ਟੋਨ ਆ ਸਾਰੀ ਜਿਹੜੀ ਉੱਚੀ ਆਵਾਜ਼ ਨੀਵੀਂ ਆਵਾਜ਼ ਇਹ ਸੁਧਰ ਜਾਂਦੀ ਹੈ, ਪਰ ਕਈ ਵਾਰੀ ਇਗਨੋਰੈਂਟ ਮਿਸਟੇਕਸ ਹੁੰਦੀਆਂ ਨੇ, ਹੈਨਾ, ਇਸ ਗੱਲ ਦਾ ਵੀ ਪਰਿਵਾਰਾਂ ਚ ਫਰਕ ਪੈਂਦਾ, ਕਿਉਂਕਿ ਆਪਾਂ ਹੁਣ ਇਹੋ ਜਿਹੇ ਦੇਸ਼ ਚ ਆ ਗਏ ਆ ਜਿੱਥੇ ਹੌਲੀ ਬੋਲਣਾ ਪੈਂਦਾ, ਜਿੱਥੇ ਟੋਨ ਬਦਲਣੀ ਪੈਂਦੀ ਆ, ਸਾਰਾ ਕੁਝ ਹੌਲੀ ਹੌਲੀ ਸਿੱਖ ਜਾਂਦਾ ਬੰਦਾ, ਚਲੋ ਨਹੀਂ ਵੀ ਸਿੱਖਦਾ ਤਾਂ ਕੋਈ ਐਡੀ ਗੱਲ ਨਹੀਂ ਹੈਗੀ, ਸਾਰਿਆਂ ਨੇ ਆਪਣਾ ਕਮਾਉਣਾ ਤੇ ਆਪਣਾ ਖਾਣਾ ਆਪਦੇ ਘਰ ਚ ਰਹਿਣਾ, ਹੈਨਾ। ਅੱਛਾ ਜੀ ਗੱਲ ਚਲੋ ਇਹ ਹੈ ਬਈ, ਮਾਫ਼ ਕਰਿਓ ਦੋਸਤੋ ਤੁਸੀਂ ਹੋਲਡ ਤੇ ਹੋ, ਬਸ ਆਪਾਂ ਲੈਂਦੇ ਹਾਂ ਕਾਲ ਤੁਹਾਡੀਆਂ। ਗੱਲ ਤਾਂ ਇੰਨੀ ਹੈ ਜੀ, ਕਹਿੰਦੇ ਜੀ ਪਿਓ ਪੁੱਤ ਨਾਲ ਲੜਦੇ ਹੁੰਦੇ ਸੀ, ਵਸਤੂ ਸ਼ਾਸਤਰ ਵਾਲੇ ਦੇ ਡਿੱਕੇ ਚੜ ਗਏ ਜੀ, ਵਸਤੂ ਸ਼ਾਸਤਰ ਵਾਲੇ ਨੇ ਨਾ 10-12 ਹਜ਼ਾਰ ਰੁਪਈਆ ਡਾਲਰ ਲੈ ਲਿਆ ਜੀ, ਕਹਿੰਦੇ ਬਸ ਤੁਸੀਂ ਥੋੜੀਆਂ ਜਿਹੀਆਂ ਗੱਲਾਂ ਕਰਨਗੇ। ਇਹ ਦੋਸਤੋ ਸੱਚੀ ਹੈ ਗੱਲ, ਮੈਂ ਗੱਲਾਂ ਸੱਚੀਆਂ ਕਰਦਾ ਇੱਥੇ, ਮੈਂ ਜਿਹੜਾ ਮੇਰੇ ਨਾਲ ਪਰਸਨਲੀ ਗੱਲ ਹੋਈ ਹੈ ਸਾਹਮਣੇ ਦੇਖੀ, ਮੈਂ ਉਹ ਕਰਦਾ, ਮੈਂ ਦੂਜੀ ਗੱਲ ਨਹੀਂ ਕਰਦਾ ਗਾ, ਮੈਂ ਗਪੌੜ ਨਹੀਂ ਛੱਡਦਾ ਇੱਥੇ ਬਿਲਕੁਲ ਵੀ। ਕਹਿੰਦੇ ਜੀ ਪਹਿਲੀ ਗੱਲ ਉਹਨਾਂ ਨੇ ਕੀ ਕੀਤੀ, ਸੁਣਿਓ ਹੁਣ, ਐਵੇਂ ਗੁੱਸਾ ਨਾ ਕਰਿਓ, ਮੈਂ ਸੱਚੀ ਗੱਲ ਕਰ ਰਿਹਾ। ਕਹਿੰਦੇ ਪਹਿਲੀ ਗੱਲ ਤਾਂ ਜੀ, ਤੁਹਾਡੇ ਘਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਰੱਖੀ ਹੋਈ ਹੈ, ਉਹ ਜਿਹੜੀ ਅਲਮਾਰੀ ਚ ਰੱਖਣੀ ਹੈ ਨਾ ਤੁਸੀਂ, ਉਹ ਗਲਤ ਥਾਂ ਰੱਖੀ ਹੈ, ਉਸ ਅਲਮਾਰੀ ਦਾ ਦਰਵਾਜ਼ਾ ਨੌਰਥ ਵਾਲੇ ਪਾਸੇ ਖੁੱਲਦਾ ਹੋਣਾ ਚਾਹੀਦਾ। ਦੇਖੋ ਮੈਂ ਭਾਵੇਂ ਆਪ ਨਾਨ ਰਿਲੀਜੀਅਸ ਹਾਂ ਦੋਸਤੋ, ਪਰ ਮੈਂ ਰਿਲੀਜੀਅਸ ਦਾ ਰਿਲੀਜੀਅਸ ਪੀਪਲ ਆ ਜਿਹੜੇ ਬਹੁਤ ਸਤਿਕਾਰ ਕਰਦਾ, ਖਾਸ ਕਰਕੇ ਜਿਹੜੇ ਮਾਨਵਤਾਵਾਦੀ ਹੁੰਦੇ ਨੇ, ਆਪਣੀ ਹਿਸਟਰੀ ਰਿਲੀਜੀਅਨ ਸਾਡਾ ਇਤਿਹਾਸ ਨੇ ਸਾਡਾ ਵਿਰਸਾ ਨੇ, ਸਾਰਿਆਂ ਨੂੰ ਸਤਿਕਾਰ ਚਾਹੀਦਾ। ਪਰ ਕੋਈ ਇਸ ਹੱਦ ਤੱਕ ਜੇ ਕੋਈ ਕਵੇ ਨਾ ਬਈ ਤੂੰ ਲਕੀਰ ਦਾ ਫਕੀਰ ਬਣ ਜਾ। ਅੱਛਾ ਗਾਂ ਉਹ ਵੀ, ਉਹ ਕਹਿੰਦੇ ਬਿਲਕੁਲ ਜੀ, ਉਹਦਾ ਕੱਲ ਨੂੰ ਆਪਾਂ ਅਲਮਾਰੀ ਬਣਾ ਦਾਂਗੇ। ਅਲਮਾਰੀ ਤੋੜ ਕੇ ਉਹਨਾਂ ਨੇ ਬਣਵਾਈ ਜੀ, ਉਹਦਾ ਅਲਮਾਰੀ ਦਾ ਦਰਵਾਜ਼ਾ ਜਿਹੜਾ ਉਹਨਾਂ ਨੇ ਨੌਰਥ ਵਾਲੇ ਪਾਸੇ ਰੱਖਿਆ। ਅੰਦਾਜ਼ਾ ਲਾ ਲਓ ਹੁਣ ਤੁਸੀਂ। ਉਹਨੇ ਇਹ ਨਹੀਂ ਕਿਹਾ ਭਾਈ ਬਾਬੇ ਦੀ ਬੀੜ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਤੁਸੀਂ ਰੋਜ਼ ਪੜਿਆ ਕਰੋ, ਕਿਸੇ ਮਾਹਰ ਧਾਰਮਿਕ ਗ੍ਰੰਥੀ ਤੋਂ ਇਨਸਾਨ ਤੋਂ ਤੁਸੀਂ ਨਾ ਉਹਦੇ ਅਰਥ ਜ਼ਰੂਰ ਸਮਝਿਆ ਕਰੋ ਤੇ ਅਰਥਾਂ ਨੂੰ ਜ਼ਿੰਦਗੀ 'ਚ ਲਾਗੂ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਇਹ ਨਹੀਂ ਗੱਲ ਕਹੀ ਉਹਨੇ, ਵਸਤੂ ਸ਼ਾਸਤਰ ਵਾਲੇ ਨੇ ਆਹ ਸਿੱਖਿਆ ਦਿੱਤੀ ਗੀ। ਅੱਛਾ ਉਹ ਵੀ ਭਲੇ ਮਾਨਸ ਗਾਹ, ਉਹਨਾਂ ਨੇ ਬਾਬੇ ਦੀ ਜਿਹੜੀ ਬੀੜ ਆ ਗੁਰੂ ਗ੍ਰੰਥ ਸਾਹਿਬ ਜੀ ਦੀ, ਉਹਨਾਂ ਨੇ ਜੀ ਉਹ ਵੀ ਅਲਮਾਰੀ ਦੇ ਵਿੱਚ ਜਿਹੜੀ ਉਹਨਾਂ ਨੇ ਜੀ ਰੁਮਾਲਿਆਂ ਦੇ ਵਿੱਚ ਢੱਕ ਕੇ ਤੇ ਰੱਖਤੀ। ਫੇਰ ਕਹਿੰਦੇ ਫੇਰ ਗਏ, ਕਹਿੰਦੇ ਜੀ ਉਹ ਤਾਂ ਅਸੀਂ ਕੰਮ ਕਰਤਾ। ਉਹ ਕਹਿੰਦੇ ਹੁਣ ਤੁਸੀਂ ਐਂ ਕਰੋ, ਸਾਨੂੰ ਲੋਕੇਸ਼ਨ ਦੱਸੋ ਆਪਦੇ ਵਾਸ਼ਰੂਮ ਦੀ। ਉਹਨਾਂ ਨੇ ਵਾਸ਼ਰੂਮ ਦੀ ਲੋਕੇਸ਼ਨ ਦੱਸੀ ਜੀ। ਲੋਕੇਸ਼ਨ ਦੱਸ ਕੇ ਹੁਣ ਉਹ ਕਹਿੰਦੇ ਵੀ ਜਿਹੜੀ ਤੁਹਾਡੀ ਟੋਇਲਟ ਸੀਟ ਆ ਨਾ, ਕਹਿੰਦੇ ਸਾਨੂੰ ਇੱਥੇ ਚੰਗੀ ਤਰ੍ਹਾਂ ਸਮਝਾਓ ਤੁਸੀਂ ਜਿਹੜਾ ਆਰਕੀਟੈਕਚਰ ਡਰਾਇੰਗ ਆ, ਵੀ ਇਹ ਡਾਇਰੈਕਸ਼ਨ ਵੀ ਜਦੋਂ ਤੁਸੀਂ ਟੋਇਲਟ ਸੀਟ ਤੇ ਬੈਠੇ ਹੁੰਦੇ ਤੁਹਾਡਾ ਮੂੰਹ ਕਿੱਧਰ ਨੂੰ ਹੁੰਦਾ। ਉਹ ਕਹਿੰਦੇ ਜੀ ਸਾਡਾ ਮੂੰਹ ਤਾਂ ਛਿਪਦੇ ਵਾਲੇ ਪਾਸੇ ਹੁੰਦਾ, ਪਿੰਡ ਤੋਂ ਆਏ ਸੀ ਨਾ ਬੰਦੇ। ਉਹ ਕਹਿੰਦੇ ਛਿਪਦੇ, ਹੁਣ ਉਹਨੂੰ ਨੀ, ਉਹ ਕਹਿੰਦਾ ਵੀ ਛਿਪਦੇ ਵਾਲੇ ਪਾਸੇ ਦੱਸੋ ਮੈਨੂੰ। ਉਹ ਕਹਿੰਦੇ ਫਿਰ ਟਵਰਡਸ ਵੈਸਟ ਹੁੰਦਾ। ਉਹ ਕਹਿੰਦੇ ਹਾਂ। ਕਹਿੰਦੇ ਨਾ 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 ਨਾ, ਤੁਹਾਡਾ ਤਾਂ ਡਿਜ਼ਾਇਨ ਹੀ ਬਹੁਤ ਗਲਤ ਆ। ਇਹ ਤਾਂ ਕਹਿੰਦੇ ਜਦੋਂ ਬੰਦਾ ਟੋਇਲਟ ਸੀਟ ਤੇ ਬੈਠਾ ਉਹਦਾ ਮੂੰਹ ਪੂਰਬ ਵਾਲੇ ਪਾਸੇ ਹੋਣਾ ਚਾਹੀਦਾ ਜਿੱਧਰੋਂ ਸੂਰਜ ਨਿਕਲਦਾ। ਉਹ ਪੈ ਗਿਆ ਜੀ ਚੱਕਰ। ਹੁਣ ਉਹ ਵਾਸ਼ਰੂਮ ਦੀ ਡਾਇਰੈਕਸ਼ਨ ਇਸ ਤਰ੍ਹਾਂ, ਉਹ ਮਤਲਬ ਤੁਹਾਨੂੰ ਡਰਾਇੰਗ ਦਾ ਜਿਹੜੀਆਂ ਬਿਲਡ ਨੇ ਬਣਾ ਕੇ ਦਿੱਤੀਆਂ ਹੁੰਦੀਆਂ, ਤੁਸੀਂ ਵਾਸ਼ਰੂਮ ਦਾ ਐਂ ਚੇਂਜ ਨਹੀਂ ਕਰ ਸਕਦੇ ਹੈ ਨਾ। ਦਰਵਾਜ਼ਾ ਜਿੱਧਰੋਂ ਆਉਂਦਾ ਅੱਗੇ ਦੂਸਰੇ ਪਾਸੇ ਕਲੋਜ਼ ਆ, ਉਹ ਹੋ ਨਹੀਂ ਸੀ ਸਕਦਾ। ਉਹ ਉਹਦੇ ਤਾਂ ਕਹਿ ਕੇ ਆ ਗਏ ਜੀ $5,000 ਜਿਹੜਾ ਹੈਗਾ ਉਹਨੇ ਹੋਰ ਲੈ ਲਿਆ, ਜਿਹੜਾ ਵਸਤੂ ਸ਼ਾਸਤਰ ਵਾਲਾ ਸੀਗਾ। ਘਰੇ ਆ ਕੇ ਜਦੋਂ ਉਹਨਾਂ ਨੇ ਦੇਖਿਆ, ਉਹਨਾਂ ਨੇ ਕੰਸਟਰਕਸ਼ਨ ਨਾਲ ਗੱਲ ਕੀਤੀ, ਉਹ ਕਹਿੰਦਾ ਭਾਜੀ ਇਹ ਨਹੀਂ ਚੇਂਜ ਹੋ ਸਕਦਾ, ਇਹ ਤਾਂ ਬਿਲਡਰ ਦੇ ਪਲਾਨ ਚ ਪਹਿਲਾਂ ਤੋਂ ਆਇਆ ਹੋਇਆ, ਦੂਸਰੇ ਪਾਸੇ ਦਰਵਾਜ਼ਾ ਹੀ ਨਹੀਂ ਲੱਗ ਸਕਦਾ, ਦਰਵਾਜ਼ਾ ਦੂਸਰੇ ਪਾਸੇ ਲੱਗੂਗਾ, ਉਧਰ ਦੀ ਐਂਟਰੈਂਸ ਹੋਊਗੀ ਤੇ ਜਿਹੜਾ ਤੁਹਾਡਾ ਸਿੰਕ ਵਾਸ਼ ਬੇਸਨ ਆ ਜਿੱਥੇ ਆਪਾਂ ਹੈਂਡ ਵਾਸ਼ ਕਰਦੇ ਹਾਂ ਉਹ ਇੱਧਰ ਆਊਗਾ, ਟੋਇਲਟ ਸੀਟ ਦੂਜੇ ਪਾਸੇ, ਉਹ ਫੇਰ ਹੀ ਤੁਹਾਡੀ ਉਹ ਡਾਇਰੈਕਸ਼ਨ ਬਦਲੂਗੀ। ਕਹਿੰਦੇ ਇਹ ਨਹੀਂ ਹੋ ਸਕਦਾ। ਉਹ ਦੁਬਾਰਾ ਫੇਰ ਗਏ ਜੀ, ਕਹਿੰਦੇ ਭਾਈ ਸਾਹਿਬ ਉਹ ਤਾਂ ਬਦਲਣੀ। ਉਹ ਕਹਿੰਦਾ ਕੋਈ ਨੀ, ਫਿਰ ਆਪਾਂ ਹੱਲ ਲੱਭਦੇ ਹਾਂ। ਸੁਣਿਓ ਦੋਸਤੋ, ਧਿਆਨ ਨਾਲ ਹੱਲ, ਹੁਣ ਹੱਲ ਸੁਣਿਓ ਹੁਣ ਮੈਂ ਧਿਆਨ ਨਾਲ। ਕਹਿੰਦੇ ਫੇਰ ਉਹ 5-7 ਮਿੰਟ ਸੋਚੀ ਗਏ, ਕਹਿੰਦੇ ਫਿਰ ਹੱਲ ਉਹਦਾ ਇਹ ਆ ਬਈ ਤੁਸੀਂ ਨਾ ਐਗਜੈਕਟਲੀ ਸਾਹਮਣੇ, ਵੈਸੇ ਤਾਂ ਕਹਿੰਦੇ ਵਾਸਤੂ ਸ਼ਾਸਤਰ ਸ਼ੀਸ਼ਾ ਨਹੀਂ ਲਾ ਸਕਦੇ ਕੰਧ ਤੇ, ਕਹਿੰਦੇ ਪਰ ਕਹਿੰਦੇ ਐਕਸੈਪਸ਼ਨਲ ਕੇਸ ਆ, ਕਹਿੰਦੇ ਤੁਸੀਂ ਹੁਣ ਇਸ ਤਰ੍ਹਾਂ ਕਰਨਾ, ਬੈਠਣਾ ਤਾਂ ਤੁਸੀਂ ਟੋਇਲਟ ਸੀਟ ਤੇ ਜਿਵੇਂ ਬੈਠਦੇ ਹੋ ਮੈਂ ਬੈਠਦੇ ਹੀ ਆ, ਤੁਹਾਡਾ ਮੂੰਹ ਛਿਪਦੇ ਵੱਲ ਵੈਸਟ ਵਾਲੇ ਪਾਸੇ ਆ, ਪਰ ਕਹਿੰਦੇ ਹੁਣ ਤੁਸੀਂ ਸ਼ੀਸ਼ਾ ਆਪਣੇ ਸਾਹਮਣੇ ਲਾਓ ਇਸ ਤਰ੍ਹਾਂ, ਤਾਂ ਕਿ ਜਦੋਂ ਤੁਸੀਂ ਟੋਇਲਟ ਸੀਟ ਤੇ ਬੈਠੇ ਹੋਵੇ ਤੁਹਾਡਾ ਜਿਹੜਾ ਇਮੇਜ ਬਣਦਾ, ਤੁਹਾਡੀ ਫੋਟੋ ਬਣਦੀ ਆ, ਉਹਦਾ ਮੂੰਹ ਘੱਟੋ ਘੱਟ ਪੂਰਬ ਵਾਲੇ ਪਾਸੇ ਹੋਵੇ। ਮੇਰਾ ਖਿਆਲ ਹੱਸੇ ਹੋਵੋਗੇ ਦੋਸਤੋ ਤੁਸੀਂ। ਹੁਣ ਸਾਰਿਆਂ ਨੂੰ ਪਤਾ ਵੀ ਜਦੋਂ ਤੁਸੀਂ ਸ਼ੀਸ਼ੇ ਵੱਲ ਦੇਖ ਰਹੇ ਹੋ, ਸ਼ੀਸ਼ੇ ਚ ਤੁਹਾਡਾ ਜਿਹੜਾ ਇਮੇਜ ਆ ਉਹ ਤੁਹਾਡੇ ਨੀ ਦੇਖ ਰਿਹਾ। ਇੰਨੀ ਗੱਲ ਨਾਲ ਜੀ ਬੰਦੇ ਨੂੰ ਸੈਟਿਸਫਾਈ ਕਰਾ ਕੇ ਤੋੜਤਾ, ਤੇ ਉਹਨਾਂ ਨੇ ਘਰੇ ਆ ਕੇ ਉਵੇਂ ਹੀ ਕੀਤਾ। ਹੁਣ ਜਦੋਂ ਟੋਇਲਟ ਸੀਟ ਤੇ ਬੈਠੇ ਹੁੰਦੇ ਆ ਉਹ ਨਾਲੇ ਆਪਦਾ ਕੰਮ ਕਰ ਰਹੇ ਹੁੰਦੇ ਆ, ਨਾਲੇ ਸਾਹਮਣੇ ਸ਼ੀਸ਼ੇ ਨੀ ਆਪਣੇ ਆਪ ਨੂੰ ਵੇਖ ਰਹੇ ਹੁੰਦੇ ਆ। ਇਹ ਆ ਜੀ ਤੁਹਾਡਾ ਕੀ ਕਹਿੰਦੇ ਆ ਉਹਨੂੰ, ਵਸਤੂ ਸ਼ਾਸਤਰ। ਵੈਸੇ ਮੇਰੇ ਕੋਲ ਬਹੁਤ ਗੱਲਾਂ ਨੇ ਕਰਨ ਲਈ ਹੈਨਾ, ਹੋਰ ਵਸਤੂ ਸ਼ਾਸਤਰ ਚ ਕੀ ਆ, ਪਰ ਮੈਂ ਤੁਹਾਨੂੰ ਇੱਕ ਗੱਲ ਕਹਿ ਦੇਣਾ, ਸਭ ਝੂਠ ਤੂਫਾਨ ਅਨਐਥੀਕਲ ਗੱਲਾਂ ਨੇ, ਅਨਐਥੀਕਲ ਬਿਜ਼ਨਸ ਆ, ਕੋਈ ਇਹਦੀ ਬੁਨਿਆਦ ਨਹੀਂ ਹੈ। ਮੈਂ ਅਗੇਨ ਰੇਡੀਓ ਨਗਾਰਾ ਤੇ ਮੈਂ ਐਲਾਨ ਕਰਦਾ ਜੀ, ਅੱਜ ਫੇਰ $1,00,000 ਦਾ ਇਨਾਮ ਦੇਵਾਂਗੇ ਜੇ ਕੋਈ ਇਹਨਾਂ ਗੱਲਾਂ ਨੂੰ ਸਾਇੰਟੀਫਿਕਲੀ ਪ੍ਰੂਵ ਕਰ ਦੇ। ਕਈ ਲੋਕ ਕਹਿੰਦੇ ਆ ਜੀ ਤੁਹਾਨੂੰ ਡਰਾਉਂਦੇ ਪਤਾ ਕਿਵੇਂ, ਦੇਖੋ ਜੀ ਘਰ ਦੀ ਡਾਇਰੈਕਸ਼ਨ ਆਏ ਆ, ਤੁਹਾਨੂੰ ਜੀ ਤੁਹਾਨੂੰ ਅਰਥਰਾਈਟਸ ਹੋਜੂ, ਤੁਹਾਨੂੰ ਕੈਂਸਰ ਹੋਜੂ, ਤੁਹਾਨੂੰ ਆਹ ਹੋਜੂ, ਤੁਹਾਨੂੰ ਉਹ। ਦੋਸਤੋ ਇਹ ਬਿਮਾਰੀਆਂ ਮਾਡਰਨ ਲਾਈਫ ਸਟਾਈਲ, ਮਾਡਰਨ ਢਾਂਚੇ ਦੀਆਂ ਬਿਮਾਰੀਆਂ, ਭਾਵੇਂ ਵਸਤੂ ਸ਼ਾਸਤਰ ਮੰਨਿਆ ਭਾਵੇਂ ਨਹੀਂ ਮੰਨਿਆ, ਭਾਵੇਂ ਤੁਸੀਂ ਹਿੰਦੂ ਹੋ, ਸਿੱਖ ਹੋ, ਮੁਸਲਮਾਨ ਹੋ, ਆਸਤਿਕ ਹੋ, ਨਾਸਤਿਕ ਹੋ, ਭਾਵੇਂ ਤੁਸੀਂ ਚਿਕਨ ਖਾਂਦੇ ਹੋ, ਆਂਡੇ ਖਾਂਦੇ ਹੋ, ਭਾਵੇਂ ਤੁਸੀਂ ਪਾਲਕ ਦੇ ਪੱਤੇ ਖਾਂਦੇ ਹੋ, ਭਾਵੇਂ ਮੂੰਗੀ ਦੀ ਦਾਲ ਖਾਂਦੇ ਹੋ, ਇਹ ਜਿਹੜੀਆਂ ਮਾਡਰਨ ਸਿਸਟਮ ਦੀਆਂ ਬਿਮਾਰੀਆਂ ਨੇ ਨਾ, ਇਹ ਥੋੜੀਆਂ ਬਹੁਤ ਲੱਗਣੀਆਂ ਹੀ ਲੱਗੀਆਂ ਨੇ, ਥੋੜੇ ਬਹੁਤ ਨੇ ਬਚਣਾ। ਇਹਦੇ ਚ ਕੀ ਆ ਦੱਸੋ, ਡਾਕਟਰਾਂ ਨੇ ਛਿੱਲ ਲਾਉਣੀ ਲਾਉਣੀਆਂ ਤੁਹਾਡੀ, ਦਵਾਈਆਂ ਖਾਣੀਆਂ ਹੀ ਪੈਣੀਆਂ ਨੇ। ਜੇ ਆਪਣੇ ਆਪ ਨੂੰ ਬਚਾ ਕੇ ਰੱਖ ਲਾਂਗੇ ਥੋੜਾ ਜਿਹਾ, ਫਿਜ਼ੀਕਲੀ ਐਕਟਿਵ ਰੱਖ ਲਾਂਗੇ, ਖਾਣ ਪੀਣ ਚ ਥੋੜਾ ਜਿਹਾ ਸੰਕੋਚ ਕਰਾਂਗੇ, ਥੋੜਾ ਜਿਹਾ ਬਚਾ ਕਰ ਸਕਦੇ ਹਾਂ ਆਪਣੇ ਲੈਵਲ ਤੇ। ਇਹਦਾ ਵਾਸਤੂ ਸ਼ਾਸਤਰ ਜੋਤਿਸ਼ ਤੁਹਾਡੀ ਕਿਸਮਤ ਨਾਲ ਭੋਰਾ ਵੀ ਲਿੰਕ ਨੀ। ਤੁਸੀਂ ਕੀ ਕੰਮ ਕਰ ਰਹੇ ਹੋ ਹੱਥ ਦੀਆਂ ਰੇਖਾਵਾਂ ਨਾਲ ਭੋਰਾ ਵੀ ਲਿੰਕ ਨੀ। ਮੈਂ ਤਾਂ ਕਹਿੰਦਾ ਬਾਈ ਚਾਂਸ ਹੋਵੇ ਨਾ ਕਿਸੇ ਨਾਲ, ਬਾਈ ਚਾਂਸ ਕਿਸੇ ਦਾ ਹੱਥ ਵੀ ਕੋਈ ਵੱਢਿਆ ਜਾਵੇ ਨਾ, ਅੱਜ ਕੱਲ ਫੇਰ ਵੀ ਉਹ ਬੰਦਾ, ਮੈਂ ਕਹਿੰਦਾ ਦੂਸਰੇ ਜਿਨ੍ਹਾਂ ਦੇ ਦੋਨੇ ਹੱਥ ਕੰਮ ਕਰਦੇ ਨੇ, ਜੇ ਉਹ ਇਹੋ ਜਿਹੇ ਸਕਿੱਲ ਐਕਵਾਇਰ ਕਰਦੇ ਉਹਨਾਂ ਨਾਲ ਵੀ ਅੱਗੇ ਨਿਕਲ ਸਕਦਾ। ਮੈਂ ਨੀ ਕਹਿੰਦਾ ਕਿਸੇ ਦਾ ਐਕਸੀਡੈਂਟ ਹੋਵੇ, ਪਰ ਮੈਂ ਆਪਣੀ ਗੱਲ ਨੂੰ ਵਜਨ ਦੇਣ ਦਾ ਮਾਰਾ ਇਹ ਦਲੀਲ ਤੁਹਾਨੂੰ ਦੇ ਰਿਹਾ। ਕਾਫੀ ਸਾਰੇ ਕਾਲਰ ਸਾਡੇ ਨਾਲ ਨੇ ਜੀ, ਉਹਨਾਂ ਨਾਲ ਗੱਲਬਾਤ ਕਰਦੇ। ਹਾਂਜੀ ਦੀਗਾ, ਸਵਾਗਤ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ।
ਹਾਂਜੀ ਬ੍ਰਾਹ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਸਰ, ਸੋਰੀ ਮੈਂ ਜਿਆਦਾ ਟਾਈਮ ਲੈ ਲਿਆ ਜੀ ਅੱਜ।
ਪ੍ਰੋਗਰਾਮ ਗੱਲਾਂ ਵਧੀਆ ਜੀ, ਤਾਂ ਹੀ ਥੋੜਾ ਹੁੰਦਾ।
ਹਾਂਜੀ ਹਾਂਜੀ ਹਾਂਜੀ
ਬ੍ਰਾਹ ਜੀ, ਤੁਸੀਂ ਗੱਲ ਕੀਤੀ ਵੀ ਜੇ ਪੰਜ ਸਿਆਣੇ ਹੁਣ ਇੱਕ ਮੂਰਖਾ ਤੇ ਬਹਿ ਜਾਵੇ,
ਪੰਜ ਮੂਰਖ ਹੋਣ ਦਾ ਜੇ ਆਪਾਂ ਬੈਠੇ ਤਾਂ ਛੇਵੇਂ ਆਪਾਂ ਵੀ ਮੂਰਖ ਹੋਵਾਂਗੇ। ਹਾਂਜੀ
ਮੇਰਾ, ਮੈਂ ਇਹ ਦੱਸਦਾ ਵੀ ਜੇ ਇੱਕ ਅੱਧਾ ਮੂਰਖ ਪਿੰਡ ਚ ਰਹਿੰਦਾ ਹੋਵੇ, ਜੇ ਸਾਰਾ ਪਿੰਡ ਨਹੀਂ ਤਾਂ ਉਧਰਲਾ ਪਾਸਾ ਜ਼ਰੂਰ ਮੂਰਖ ਹੋ ਜਾਂਦਾ।
ਕਿਆ ਬਾਤ ਹੈ, ਬਿਲਕੁਲ ਜੀ।
ਇਹ ਬੰਦੇ
ਪਗੜੀਆਂ ਦੇ ਜੋਤਸ਼ੀ ਆ ਜੀ, ਅੱਜ ਕੱਲ ਟੀਵੀ ਤੇ ਬੈਠ ਕੇ ਪ੍ਰਚਾਰ ਕਰਦੇ ਆ ਪਗੜੀ ਵਾਲੇ ਜੋਤਸ਼ੀ ਆ।
ਜਿਹਨੇ ਪੈਸਾ ਕਮਾਉਣਾ ਉਹਨੂੰ ਪਗੜੀ ਛੱਡ ਕੇ ਭਵਾ ਉਹਦੇ ਲੱਤੇ ਘਬਰਾ ਦੇ, ਉਹਨੇ ਕਹਿੰਦਾ ਮੇਰੇ ਖਿਲਾਫ ਤੁਰਿਆ ਜਾਊਗਾ, ਮੇਰੇ ਪੈਸੇ ਬਣਨੇ ਚਾਹੀਦੇ।
ਬਿਲਕੁਲ ਬਿਲਕੁਲ।
ਤੇ ਜਿਹੜੀ ਗੱਲ ਆ ਨਾ, ਮਤਲਬ ਆਪਣਾ ਜੇ ਇਹ ਵਹਿਮ ਭਰਮ ਜਾਂ ਆਪਣੇ ਜਿਹੜੇ ਟੂਣੇ ਪੀਰ ਕੰਮ ਕਰਦੇ ਹੋਣ, ਤੇ ਈਲਨ ਮਸਕ ਨੇ ਨਾ ਪੂਰੀ ਪੂਰੀ ਪੰਡ ਜਿਹੜੇ ਨਾਰੀਅਲ ਲੈ ਕੇ ਤੇ ਲਾਲ ਸਾਰੇ ਸਾਰੇ ਧਾਗੇ ਲੈ ਕੇ ਉਹਨੇ ਮਿਸੀਸਿਪੀ ਦੇ ਕੰਢੇ ਬੈਠਾ ਹੋਣਾ ਸੀ, ਉੱਤੇ ਚੱਲ
ਜਾਈਏ।
ਸਾਡੇ ਸਾਡੇ ਨਾਰੀਅਲ ਹੀ ਪਹਿਲੋਂ ਕਰਦੇ, ਸਾਰਾ ਕੁਝ ਪੂਜਾ ਕਰਦੇ, ਫਿਰ ਉਹਨਾਂ ਦੇ ਰਾਸ ਜਿਹੜੇ ਆ ਉਹ ਡਿੱਗ ਕੇ ਉਹ
ਡਿੱਗ ਕੇ
ਬੰਦ ਕਰਦੇ, ਨਹੀਂ ਤੇ ਉਹਨਾਂ ਦੇ ਸਾਰੇ ਤਾਂ ਚੜ੍ਹਨੇ ਚਾਹੀਦੇ ਆ।
ਬਿਲਕੁਲ ਬਿਲਕੁਲ,
ਇਹ ਸਭ ਬਕਵਾਸ ਹੈ। ਇਹ ਬੰਦੇ ਨੇ ਪੁਰਾਤਨ ਸਮੇਂ ਤੋਂ ਹਿਸਾਬ ਲਾ ਲਿਆ ਵੀ ਆਲੇ ਦੁਆਲੇ ਮੂਰਖ ਬਥੇਰੇ ਬੈਠੇ, ਏਦਾਂ ਕਰੋ ਇਹਨਾਂ ਚੁੱਕ ਕੇ ਖੇਤ ਸੁਭਾਅ ਵੇਚ ਕੇ ਵੇਖ ਲਓ, ਹਨਾ ਉਹਨੇ ਇੱਕ ਅੱਧਾ ਮੂਰਖ ਟੱਕੀ ਗਿਆ ਜਿਹੜਾ ਖੇਤ ਦੇਖਣ ਲਈ ਤਿਆਰ ਹੋ ਜਾਂਦਾ।
ਹਾਂਜੀ ਹਾਂਜੀ ਹਾਂਜੀ।
ਬਾਕੀ ਜਿਹੜੀ ਵਸਤੂ ਸ਼ਾਸਤਰ ਹੈ, ਜੇ ਉਹ ਬੰਦਿਆਂ ਨੂੰ ਪੁੱਛਿਆ ਜਾਵੇ ਪਹਿਲੀ ਸੰਧੀ ਛੇਦ ਕਰੋ ਮਾੜਾ ਜਿਹਾ, ਮਤਲਬ ਦੱਸੋ ਵੀ ਵਸਤੂ ਸ਼ਾਸਤਰ ਹੁੰਦਾ ਕੀ? ਇੱਕ ਵਸਤੂ ਹੋ ਗਈ, ਇੱਕ ਸ਼ਾਸਤਰ ਹੋ ਗਿਆ, ਭਾਵ ਇੱਕ ਤੇ ਹੋ ਗਿਆ ਸਬਸਟੈਂਸ ਜਿੱਦਾਂ ਕੋਈ ਵੀ ਚੀਜ਼ ਆ ਤੇ ਇੱਕ ਉਹਦਾ ਗਿਆਨ। ਹਾਂਜੀ
ਹਾਂਜੀ।
ਮਤਲਬ ਮੰਨ ਲਓ ਇੱਕ ਆਪਾਂ ਹੁਣ ਬਾਰ ਬਾਰ ਕਿਤੇ ਜ਼ਮੀਨ ਲੈਂਦੇ ਪਹਾੜੀ ਦੇ ਨਾਲ ਕਿਤੇ ਜਿਹੜੀਆਂ ਥਾਵਾਂ ਹਨਾ, ਤੇ ਉੱਥੇ ਅਸੀਂ ਇਹ ਵੇਖਦੇ ਹਾਂ ਜਿਹੜਾ ਸਿਆਣਾ ਬੰਦਾ ਉਹਨੇ ਵੇਖਣਾ ਵੀ ਇੱਧਰੋਂ ਹਵਾ ਦਾ ਜਿਹੜਾ ਰੁੱਖ ਹੋਊਗਾ, ਇੱਧਰੋਂ ਸੂਰਜ ਦਾ ਰੁੱਖ ਹੋਊਗਾ, ਤੇ ਇਹ ਸਾਨੂੰ ਫਾਇਦਾ ਹੋਊਗਾ ਜਦੋਂ ਤੱਕ ਕਿ ਉਹਦੇ ਕੋਲ ਨਫ਼ ਜਗ੍ਹਾ ਆ। ਜਦੋਂ ਉਸੇ ਪਹਾੜ ਤੇ 20 ਘਰ ਪੈ ਗਿਆ ਤੇ ਉਹਨਾਂ ਦਾ ਕੋਈ ਚੋਇਸ ਹੀ ਹੈ ਨੀ ਉਸ ਗੱਲ ਦੀ।
ਹਾਂਜੀ।
ਤੇ ਦੂਜੀ ਐਗਜ਼ਾਮਪਲ ਇਹ, ਮੈਂ ਹਨੇਰੇ ਦੇ ਵਿੱਚ ਬਿਲਕੁਲ ਡਾਰਕ ਹਨੇਰੇ ਵਿੱਚ ਆਪਣੇ ਗਰਾਹ ਚਲ ਜਾਵਾਂ, ਮੈਨੂੰ ਜਿਹੜੀ ਚੀਜ਼ ਦੀ ਲੋੜ ਹੈ ਮੈਂ ਜਾ ਕੇ ਲਿਆਉਣਾ, ਮੈਨੂੰ ਪ੍ਰੈਪਰ ਇਸ ਹਿਸਾਬ ਨਾਲ ਕੀਤਾ ਰੱਖਣੀ ਆਸਾਨ ਹੋਈਆਂ ਕਿ ਇਹ ਨਾ ਹੋਵੇ ਲਾਈਟ ਵੀ ਜਾਗਦੀ ਹੈ, ਰਾਹ ਦੇ ਵਿੱਚ ਸ਼ਵਲ ਪਿਆ ਹੋਵੇ, ਸ਼ਵਲ ਪੌੜੀ ਤੇ ਵਜੇ, ਪੌੜੀ ਤੁਹਾਡੇ ਸਿਰ ਦੇ ਵਿੱਚ ਵਜੇ, ਨਾਲੇ ਪੌੜੀ ਪੇਟ ਵਾਲੇ ਡੱਬੇ ਦੇ ਵਿੱਚ ਵਜੇ। ਹਾਂਜੀ, ਇਹਨੂੰ ਕਹਿੰਦੇ ਵਸਤੂ ਸ਼ਾਸਤਰ, ਵੀ ਵਸਤੂ ਨੂੰ ਰੱਖਣਾ
ਅਰੇਂਜ। ਹਾਂਜੀ ਹਾਂਜੀ
ਹਾਂਜੀ, ਇਹ ਹੁੰਦਾ ਵਸਤੂ ਸ਼ਾਸਤਰ। ਜਦੋਂ ਕਿਸੇ ਨੇ ਦੇਖ ਲਿਆ ਕਿ ਆਹ ਬਾਕੀ ਬੰਦੇ ਐਵੇਂ ਜੇ ਖੱਜਲ ਡੈ ਹੋਣ, ਇਹਨਾਂ ਨੂੰ ਏਦਾਂ ਕਰਦੇ ਆ, ਚਾਰ ਪੈਸੇ ਲੈ ਲੈਣੇ ਇਹਨਾਂ ਨੂੰ, ਨਾਲੇ ਦੱਸਦੇ ਨੇ ਕਿਹੜੀ ਚੀਜ਼ ਕਿੱਥੇ ਰੱਖਣੀ ਆ, ਪਤਾ ਨਹੀਂ ਇੰਨੀ ਕੀ ਵਸਤੂ ਸ਼ਾਸਤਰ ਆ। ਜੇ ਇਹ ਚੀਜ਼ਾਂ ਬਰਾੜ ਜੀ ਕੰਮ ਕਰਦੀਆਂ ਹੁੰਦੀਆਂ ਤੇ ਸਾਇੰਸ ਨਾਲ ਦੀ ਚੀਜ਼ ਹੀ ਨਹੀਂ ਹੋਣੀ ਕੋਈ,
ਸਾਰੀਆਂ
ਟੂਣੇ ਤਵੀਤ ਨਾਲ ਸਾਰੇ ਕੰਮ ਹੋ ਜਾਣੇ ਸੀ।
ਹਾਂਜੀ ਹਾਂਜੀ,
ਇਹ ਸਾਰਾ ਬੰਦਾ ਜਿਹੜਾ ਆ ਬਹੁਤ ਹੀ ਕਲੈਵਰ ਜਾਨਵਰ ਆ, ਇਹਨੂੰ ਪਤਾ ਪੈਸਾ ਕਿਵੇਂ ਕਮਾਉਣਾ, ਜੇਬ ਦੀ ਜੇਬ ਚ ਪੈ ਕਢਾ ਲੈਂਦਾ। ਹਾਂਜੀ
ਬਿਲਕੁਲ,
ਤਰੀਕਾ ਲਾ ਕੇ। ਸੋ ਇਹ ਮੈਂ ਪਰ ਮੈਨੂੰ ਛੱਡ ਕੇ ਕਾਮਨ ਸੈਂਸ ਜਿਹੜੀ ਆ, ਹਾਂਜੀ ਬਹੁਤ ਹੀ ਬੰਦੇ ਨੂੰ ਅਕਲ ਦੀ ਲੋੜ ਨੀ ਹੁੰਦੀ। ਮੈਂ ਬਹੁਤ ਹੀ ਅਰਲੀ ਓਨ ਹਿਸਾਬ ਲਾ ਲਿਆ ਆਪਣੀ ਲਾਈਫ ਚ, ਤੇ ਜਿਹੜੀ ਕਾਮਨ ਸੈਂਸ ਆ ਨਾ ਦੇਖਦੀ ਆ ਉਹ ਠੀਕ ਆ, ਉਹ ਹਮੇਸ਼ਾ ਹੀ ਜਿਹੜੀ ਆ ਤੁਹਾਡੇ ਕੰਮ ਆਉਂਦੀ ਆ। ਕਈ ਵਾਰੀ ਚੀਜ਼ਾਂ ਹੁੰਦੀਆਂ ਕਿ ਪੂਰੀ ਦਾ ਪੂਰਾ ਪਿੰਡ ਹੀ ਪਤਾ ਨਹੀਂ ਕਿੱਧਰ ਤੁਰਿਆ ਜਾਂਦਾ ਆ, ਪਤਾ ਹੀ ਨਹੀਂ ਵੀ ਮੇਲਾ ਇੱਧਰ ਲੱਗਾ, ਉਹਨੂੰ ਜ਼ਰੂਰ ਜਿਹੜਾ ਮੈਥ ਹਿਸਟਰੀ ਆ ਉਹਨੂੰ ਜ਼ਰੂਰ ਅਵੋਇਡ ਕਰਨਾ ਪੈਂਦਾ। ਬਾਕੀ ਜਿਹੜੀ ਪ੍ਰਚਲਿਤ ਕੋਈ ਵੀ ਕਨਵੈਨਸ਼ਨ ਵਿਜ਼ਡਮ ਹੈ ਉਹ ਜ਼ਰੂਰ ਕੰਮ ਕਰਦੀ ਆ, ਉਹ ਪੜਤਾਲ ਜ਼ਰੂਰ ਕਰ ਲੈਣੀ ਚਾਹੀਦੀ ਕਿ ਕਰਦੀ ਆ ਕਿ ਵਾਕਈ ਹੈ।
ਹਾਂਜੀ ਹਾਂਜੀ ਹਾਂਜੀ,
ਐਜੂਕੇਸ਼ਨ ਸਾਨੂੰ ਇਹੋ ਸਿਖਾਉਂਦੀ ਆ ਕਿ ਇਹਨੂੰ ਦੁਬਾਰਾ ਦੇਖੋ। ਹੁਣ ਜਿਹੜਾ ਧਰਮ ਸਾਨੂੰ ਕਹਿੰਦਾ ਜਾ ਕੇ ਮੱਥਾ ਟੇਕੋ, ਨੱਕ ਰਗੜੋ, ਪ੍ਰਸ਼ਾਦ ਲਓ, ਅਰਦਾਸ ਕਰੋ, ਗਲਤੀਆਂ ਮਾਫ ਕਰਾਓ, ਚਲੋ ਜੀ ਕੰਮ ਮੁੱਕਾ ਤੇ ਝਗੜਾ ਪਾ, ਹਾਂਜੀ ਜਦੋਂ ਅਸੀਂ ਪੜ੍ਹ ਲੱਗੇ ਸਾਨੂੰ ਪਤਾ ਲੱਗਾ ਇਹ ਤਾਂ ਗੱਲ ਹੀ ਕੁਛ ਹੋ
ਰਹੀ
ਹੈ, ਸਾਨੂੰ ਕਹਿ ਰਿਹਾ ਆਪਣੇ ਹੱਥੀ ਆਪਣਾ ਆਪੇ।
ਬਿਲਕੁਲ, ਆਪਣੇ ਅੰਦਰ ਜਾਤੀ ਮਾਰੀ ਹੈ। ਬਿਲਕੁਲ,
ਮੈਂ ਆਪਣੀ ਬੇਬੇ ਨਾਲ ਮੈਨੂੰ ਲੈ ਗਈ ਮੱਥਿਆ, ਤੇ ਉੱਥੇ ਨਾ ਉਹ ਅੰਦਰ ਸਾਰੇ ਬੰਦੇ ਨੱਕ ਰਗੜਨ, ਮੈਂ ਕਿਹਾ ਬੇਬੇ ਨੱਕ ਕਿਉਂ ਰਗੜਦੇ ਆ, ਕਹਿੰਦੀ ਗਲਤੀਆਂ ਮਾਫ ਕਰਾਉਂਦੇ ਆਪਣੀਆਂ ਹੈ ਤੇ ਮੈਂ ਪਿਛਾਂ ਨੂੰ ਭੱਜ ਆਇਆ ਮੈਨੂੰ ਕਹਿੰਦੀ ਤੂੰ ਕਿੱਧਰ ਚੱਲਿਆ ਮੈਂ ਕਿਹਾ ਮੈਂ ਅੱਜ ਤੱਕ ਕੋਈ ਗਲਤੀ ਨਹੀਂ ਕੀਤੀ ਜਿੱਦਣ ਕੀਤੀ ਉਦਣ ਮੈਂ ਨਹੀਂ ਨਾਪਾ ਕਰਦੇ
ਬਿਲਕੁਲ ਬਿਲਕੁਲ ਧੰਨਵਾਦ ਧੰਨਵਾਦ ਜੀ ਮਿਹਰਬਾਨੀ ਚਲੋ ਜੇ ਗਲਤੀ ਇਗਨੋਰੈਂਟ ਮਿਸਟੇਕ ਹੋ ਵੀ ਗਈ ਰਿਲਾਈਜ਼ ਕਰ ਲਿਆ ਬਸ ਠੀਕ ਹੈ ਐਡੀ ਕੀ ਗੱਲ ਆ
ਉਹ ਤਾਂ ਉਹ ਪਖੰਡ ਕਰਦੇ ਜਿਹੜੀ ਬੰਦੇ ਦੇ ਇਹਨੂੰ ਆਪਣੇ ਸੰਸਕ੍ਰਿਤ ਦੇ ਵਿੱਚ ਕਹਿੰਦੇ ਆਪਣਾ ਬਾਈਬਲ ਵੀ ਕਹਿੰਦੀ ਰਿਗਰੈਸ਼ਨ ਪਸ਼ਚਾਤਾਪ ਜਿਹੜੀ ਗਲਤ ਕੀਤੀ ਹਿੰਦੀ ਗੱਲ ਉਹਨੂੰ ਬੰਦੇ ਦਾ ਅੰਦਰੂਨੀ ਉਹ ਤਾਂ ਬੰਦੇ ਨੂੰ ਪਤਾ ਨੀ ਬੰਦਾ ਪਰੇ ਪਰੇ ਕਿਉਂ ਬੈਠਾ ਉਹ ਪਸ਼ਚਾਤਾਪ ਕਰਕੇ ਆਪਣਾ ਆਪ ਹੀ ਠੀਕ ਕਰ
ਬਿਲਕੁਲ ਬਿਲਕੁਲ ਧੰਨਵਾਦ ਜੀ ਧੰਨਵਾਦ ਮਿਹਰਬਾਨੀ ਬਹੁਤ ਬਹੁਤ ਅਗਲੀ ਕਾਲ ਤੇ ਚੱਲਦੇ ਹਾਂ ਨਿੱਘਾ ਸਵਾਗਤ ਜੀ ਤੁਹਾਡਾ
ਮਿਹਰਬਾਨੀ ਜੀ ਬਰਾੜ ਸਾਹਿਬ ਤੁਸੀਂ ਬਿਨਾਂ ਫੀਸ ਤੋਂ ਲੋਕਾਂ ਨੂੰ ਜਾਗਰਤ ਕਰ ਰਹੇ ਹੋ ਪਰ ਇਹ ਜਾਗਣ ਤਦ ਨਾ
ਹਾਂਜੀ
ਜਿਹੜੀ ਕਾਮਨ ਸੈਂਸ ਹੈ ਲੋਕਾਂ ਚ ਕਾਮਨ ਹੈ ਹੀ ਨੀ ਬਾਕੀ ਇਹ ਮੇਰਾ ਮੰਨਣਾ ਵੀ ਜਿਹੜੀ ਮਨੁੱਖ ਦੀ ਬੁਨਿਆਦੀ ਬੌਧਿਕ ਚੇਤਨਾ ਹੈ ਨਾ ਇਹ 18-20 ਸਾਲ ਦੀ ਉਮਰ ਚ ਪਰਪੱਕ ਹੋ ਜਾਂਦੀ ਹੈ
ਹਾਂਜੀ
ਉਹ ਤੋਂ ਬਾਅਦ ਘਟਨਾਵਾਂ ਦੁਰਘਟਨਾਵਾਂ ਦੇ ਇਹਦੀ ਚੇਤਨਾ ਉੱਤੇ ਅਸਰ ਤਾਂ ਪੈਂਦੇ ਨੇ ਪਰ ਇਹਦੀ ਰੂਹ ਦਾ ਹਿੱਸਾ ਨੀ ਬਣਦੇ ਜਿਵੇਂ ਤੁਸੀਂ ਕਹਿ ਲੋ ਵੀ ਜਿਹੜਾ ਵਿਗਿਆਨ ਹੈ ਇਹਨਾਂ ਨੇ ਬਗਾਨੀ ਬੋਲੀ ਚ ਪੜਿਆ ਹੁੰਦਾ ਜਿਹੜੇ ਵਹਿਮ ਭਰਮ ਆਪਣੀ ਬੋਲੀ ਚ ਸਿੱਖੇ ਹੁੰਦੇ ਉਹ ਇਹਨਾਂ ਦਾ ਪਿੱਛਾ ਛੱਡਦੇ ਹੀ ਨੀ ਡੰਗਰਾਂ ਦਾ ਕਦੇ ਵੀ ਨੀ ਛੱਡਦੇ
ਹਾਂਜੀ ਹਾਂਜੀ
ਪਰ ਸਾਡੇ ਤੇ ਇਹੋ ਜਿਹਾ ਕੋਈ ਅਸਰ ਨੀ ਪਿਆ ਅਸੀਂ ਤਾਂ ਬੜੇ ਚਿਰ ਦੇ ਛੱਡਿਓ 25-30 ਸਾਲਾਂ ਤੋਂ ਅਸੀਂ ਇਹ ਸਾਰੇ ਵਹਿਮ ਸਾਡੇ ਮਾਪੇ ਰਿਸ਼ਤੇਦਾਰ ਕਰਦੇ ਵੀ ਰਹੇ ਨੇ ਆਲਾ ਦੁਆਲਾ ਵੀ ਸਾਰਾ ਕਰਦਾ ਰਿਹਾ ਅਸੀਂ ਤਾਂ ਉਹ ਠਾਹ ਕਰਕੇ ਮਾਰੇ ਪਰਾ ਚੱਕ ਕੇ ਮਿੰਟਾਂ ਚ ਹੀ ਜੇ ਕਿਸੇ ਨੇ ਮੈਂ ਕਹਿੰਦਾ ਨਾ ਸਮਝਣਾ ਉਹ ਇੱਕ ਸਕਿੰਟ ਚ ਹੀ ਸਮਝ ਜਾਂਦਾ ਨਹੀਂ ਤਾਂ ਸਾਰੀ ਉਮਰ ਨੀ ਸਮਝਦਾ ਜਿਵੇਂ ਹਨੇਰਾ ਆਇਆ ਕਮਰੇ ਦੇ ਵਿੱਚ ਇੱਕ ਬੱਤੀ ਬਾਲਦੇ ਉਸੇ ਵੇਲੇ ਹਨੇਰਾ ਖਤਮ ਆ
ਹਾਂਜੀ ਹਾਂਜੀ
ਉਹਨੂੰ ਪਰ ਸਾਡੇ ਲੋਕ ਹਨੇਰੇ ਦੀਆਂ ਪੋਟਲੀਆਂ ਟੋਕਰੇ ਭਰ ਭਰ ਕੇ ਸਿੱਟਣ ਡੇ ਏਦਾਂ ਥੋੜਾ ਮੁੱਕਣਾ
ਹਨੇਰਾ
ਹਨੇਰਾ ਹੀ ਢਾਉਂਦੇ ਰਹਿਣੇ ਬਹੁਤ
ਮਿਹਰਬਾਨੀ ਧੰਨਵਾਦ ਨਹੀਂ ਨਹੀਂ ਬਹੁਤ ਵਧੀਆ ਗੱਲ ਕੀਤੀ ਜੀ ਤੁਸੀਂ ਬੜੀ ਠੋਕ ਵਜਾ ਕੇ ਗੱਲ ਕੀਤੀ ਬਿਲਕੁਲ ਜੀ ਇਹ ਰੈਡੀਕਲ ਚੇਂਜ ਹੁੰਦੀ ਹੈ ਇੱਕੋ ਦਮ ਦੇਖੋ ਇਹ ਨਾ ਤੁਹਾਡੇ ਦਿਮਾਗ ਦੀ ਅਵਸਥਾ ਹੁੰਦੀ ਹੈ ਜਦੋਂ ਤੁਹਾਡਾ ਦਿਮਾਗ ਹੈ ਨਾ ਜਿਹੜਾ ਬ੍ਰੇਨ ਤੁਹਾਡੇ ਕੋਲ ਪ੍ਰੂਫ ਤੁਹਾਡਾ ਦਿਮਾਗ ਨਾ ਅਚਨਚੇਤ ਸਾਡੀ ਮਤਲਬ ਸਾਡੀ ਸਾਡੀ ਕਹਿ ਲਓ ਸਾਡੀ ਕੌਨਸ਼ੀਅਸ ਤੋਂ ਪਰੇ ਕੌਨਸ਼ੀਅਸਨੈਸ ਤੋਂ ਪਰੇ ਹੀ ਨਾ ਸਾਡਾ ਦਿਮਾਗ ਪ੍ਰੂਫ ਇਕੱਠੇ ਕਰਦਾ ਰਹਿੰਦਾ ਜੇ ਤਾਂ ਤੁਹਾਡੀ ਡਾਇਰੈਕਸ਼ਨ ਉਸ ਤਰ੍ਹਾਂ ਦੀ ਹੈਗੀ ਉਧਰ ਨੂੰ ਹੈਗੀ ਆ ਤੁਸੀਂ ਕਿੰਤੂ ਪ੍ਰੰਤੂ ਕਰਦੇ ਹੋ ਆਲੇ ਦੁਆਲੇ ਤੇ ਤੁਹਾਨੂੰ ਲੱਗਦਾ ਵੀ ਯਾਰ ਮੈਂ ਇਹਨੂੰ ਸੋਚਾਂ ਤੁਹਾਡਾ ਦਿਮਾਗ ਨਾ ਉਧਰ ਨੂੰ ਲੈ ਜੂ ਤੁਹਾਡੇ ਪਰ ਪ੍ਰੋਬਲਮ ਸਾਡੇ ਅਚੇਤ ਮਨ ਦੀ ਇਹ ਵੀ ਆ ਨਾ ਤੁਹਾਡਾ ਅਚੇਤ ਮਨ ਕੀ ਕਰਦਾ ਅਚੇਤ ਮਨ ਚ ਜਿਹੜੀ ਗੱਲ ਵੜ ਗਈ ਨਾ ਉਹਨੇ ਉਹਦੇ ਹੱਕ ਦੇ ਵਿੱਚ ਸਬੂਤ ਇਕੱਠੇ ਕਰਨੇ ਨੇ ਮੇਰੀ ਗੱਲ ਨੂੰ ਸਮਝੋ ਧਿਆਨ ਨਾਲ ਜੇ ਉਹ ਵਹਿਮੀ ਆ ਤਾਂ ਉਹਨੇ ਉਹ ਤਰਕ ਆ ਜਿਹੜਾ ਸੁਣਨਾ ਜਿਹੜਾ ਉਹਦੇ ਵਹਿਮ ਭਰਮ ਨੂੰ ਜਿਹੜਾ ਉਹਦੀ ਧਾਰਨਾ ਨੂੰ ਮਜ਼ਬੂਤ ਕਰਦਾ ਆਹ ਮਨੁੱਖੀ ਦਿਮਾਗ ਦੀ ਆ ਸਮੱਸਿਆ ਵੈਸੇ ਵੀ ਸਮਾਜ ਦੇ ਵਿੱਚ ਨਾ ਜੇ 10 ਬੰਦੇ ਬੈਠੇ ਆ ਤੁਸੀਂ ਕੋਈ ਗੱਲ ਕਰੋ ਜਿਹੜੀ ਗੱਲ ਉਹ 10 ਬੰਦਿਆਂ ਦੇ ਮਨਾਂ 'ਚ ਜਿਹੜੀ ਆਲਰੇਡੀ ਗੱਲ ਹੈਗੀ ਆ ਜਿਹੜੀ ਉਹਨੂੰ ਹੰਗਾਰਾ ਦਿੰਦੀ ਆ ਗੱਲ ਉਸ ਦੀ ਜਾਣੀ ਅੰਦਰ ਜਿਹੜਾ ਪਿਆ ਉਹਦੀ ਹਾਂ 'ਚ ਹਾਂ ਮਿਲਾਉਂਦੀ ਹੈ ਫਿਰ ਉਹ ਕਹਿੰਦੇ ਜੀ ਬੰਦਾ ਬੜਾ ਚੰਗਾ ਬੰਦਾ ਬੜਾ ਸਿਆਣਾ ਹੁਣ ਮੇਰੇ ਅਰਖਾ ਜਿਹੜਾ ਰੋਜ਼ ਹੀ ਕਿੰਤੂ ਪ੍ਰੰਤੂ ਕਰੀ ਜਾਂਦਾ ਅਗਲਾ ਕਹਿੰਦਾ ਯਾਰ ਇਹ ਜਿਹਾ ਭੈੜਾ ਬੰਦਾ ਨਾ ਇਹ ਬਸ ਗੱਲ ਹੀ ਛੱਡਦੇ ਹੁਣ ਮੈਂ ਨਾਨ ਰਿਲੀਜੀਅਸ ਹਾਂ ਹੈ ਨਾ ਤੁਹਾਨੂੰ ਪਤਾ ਵੀ ਮੈਂ ਇੱਕ ਦਿਨ ਗੱਲ ਕੀਤੀ ਸੀ ਇੱਕ ਦਿਨ ਸ਼ੋਅ ਕੀਤਾ ਸੀ ਬੜੀ ਦੇਰ ਹੋ ਗਈ ਮੈਂ ਕਿਹਾ ਜਿੱਦਾਂ ਮੈਂ ਮਰਿਆ ਨਾ ਤਾਂ ਲੋਕਾਂ ਨੇ ਕਹਿਣਾ ਕਿਉਂ ਹੁਣੇ ਮਰ ਗਿਆ ਨਾ ਹੁਣ ਰੱਬ ਦਿਸ ਗਿਆ ਉਹ ਜਿਹੜੇ ਆਸਤਕ ਨੇ ਜਿਹੜੇ ਧਰਮਾਂ ਨੂੰ ਮੰਨਦੇ ਨੇ ਉਹ ਵੀ ਮਰਦੇ ਨੇ ਤੇ ਜੇ ਨਾਸਤਕ ਵੀ ਮਰਦੇ ਆ ਵੀ ਮਰਨਾ ਤਾਂ ਭਾਈ ਇਹ ਤਾਂ ਆਮ ਪ੍ਰਕਿਰਿਆ ਹੈ ਸਾਰਿਆਂ ਨੇ ਮਰਨਾ ਹਨਾ ਐਡੀ ਨੀ ਕੋਈ ਗੱਲ ਹੈਗੀ ਜੇ ਹੁਣ ਆਮ ਬੰਦੇ ਦਾ ਐਕਸੀਡੈਂਟ ਹੋ ਜਾਂਦਾ ਠੀਕ ਹੈ ਐਕਸੀਡੈਂਟ ਤਾਂ ਮਾੜਾ ਹੀ ਆ ਲੋਕ ਕੋਈ ਕਿੰਤੂ ਨਹੀਂ ਕਰਦੇ ਜੇ ਕਿਸੇ ਨਾਨ ਰਿਲੀਜੀਅਸ ਬੰਦੇ ਦਾ ਜਾਂ ਕਿਸੇ ਇਹੋ ਜਿਹੇ ਬੰਦੇ ਦਾ ਜਿਹੜਾ ਜੋਤਿਸ਼ ਜਾਂ ਕਿਸਮਤ ਨੂੰ ਨਹੀਂ ਮੰਨਦਾ ਉਹ ਐਕਸੀਡੈਂਟ 'ਚ ਮਰ ਜਾਂਦਾ ਲੋਕ ਉਹਦਾ ਅਖਬਾਰਾਂ 'ਚ ਫੋਟੋਆਂ ਪਾ ਕੇ ਉਹਦਾ ਜਲੂਸ ਕੱਢਦੇ ਨੇ ਲੈ ਇਹ ਫਿਰ ਮੰਨਦਾ ਨਹੀਂ ਸੀ ਨਾ ਉਹ ਦੇਖੋ ਐਕਸੀਡੈਂਟ ਹੋਇਆ ਪਿਆ ਜਿਹੜਾ ਕਿਸਮਤ ਨੂੰ ਨਹੀਂ ਮੰਨਦਾ ਸੀ ਕਹਿਣਗੇ ਉਹ ਕਿਸਮਤ ਨੇ ਇੱਥੇ ਲਿਆ ਕੇ ਸਿੱਟਿਆ ਉਹਦੀ ਮੌਤ ਨੂੰ ਇੱਥੇ ਖਿੱਚ ਕੇ ਲਿਆਈ ਮਤਲਬ ਲੋਕ ਨਾ ਕੀ ਕਰਦੇ ਨੇ ਆਪਣੇ ਅੰਦਰ ਜਿਹੜਾ ਕੁਛ ਪਿਆ ਉਹਨੂੰ ਹੰਗਾਰਾ ਦੇਣ ਵਾਲੀ ਚੀਜ਼ ਆ ਜਿਹੜਾ ਉਹਨੂੰ ਜੱਫੀ ਪਾ ਕੇ ਰੱਖਦੇ ਨੇ ਉਹਨੂੰ ਛੱਡਦੇ ਨੀ ਉਹਦੇ ਨਾਲ ਆਪਣਾਪਣ ਉਹਨਾਂ ਦਾ ਹੁੰਦਾ ਉਹਨੂੰ ਬਸ ਉਹ ਜੀ ਇਹੋ ਜਿਹੇ ਚਿੰਬੜਦੇ ਨੇ ਐਵੇਂ ਲੋਕ ਵਹਿਮਾਂ ਭਰਮ ਨੂੰ ਨਾ ਚਿੰਬੜੇ ਹੋਏ ਨੇ ਉਹਨਾਂ ਨੂੰ ਲੱਖ ਜਿਵੇਂ ਬਾਂਦਰ ਦਾ ਬੱਚਾ ਹੁੰਦਾ ਨਾ ਉਹਨੂੰ ਤੁਸੀਂ ਵੈਸੇ ਤਾਂ ਚਲੋ ਬੱਚੇ ਦਾ ਮਾਂ ਨਾਲ ਦਾ ਪਿਆਰ ਹੁੰਦਾ ਪਰ ਬਾਂਦਰ ਦੇ ਜੇ ਦੋ ਬੱਚੇ ਹੋਣ ਉਹ ਇੱਕ ਦੂਜੇ ਨੂੰ ਜੱਫੀ ਪਾਈ ਰੱਖਦੇ ਨੇ ਘੁੱਟ ਕੇ ਰੱਖਦੇ ਨੇ ਚਲੋ ਪਿਆਰ ਹੁੰਦਾ ਪਰ ਜੇ ਤੁਸੀਂ ਇੱਧਰ ਉੱਧਰ ਵੀ ਉਹਨੂੰ ਉਹਦੇ 'ਚ ਜੱਫੀ ਪਾਉਣ ਵਾਲੀ ਇਹੋ ਜਿਹੀ ਮਤਲਬ ਉਹਦੇ 'ਚ ਟੈਂਡੈਂਸੀ ਹੁੰਦੀ ਹੈ ਹਰ ਇੱਕ ਚੀਜ਼ ਨੂੰ ਜੱਫੀ ਪਾ ਕੇ ਰੱਖਦੇ ਆ ਇਵੇਂ ਹੁਣ ਜਿਹੜਾ ਬੰਦਾ ਨਾ ਜਿਹੜੀ ਗੱਲ ਉਹਦੇ ਮਨ ਨੂੰ ਢਾਰਸ ਦਿੰਦੀ ਆ ਸੁੱਖ ਪਹੁੰਚਾਉਂਦੀ ਆ ਮਨ ਨੂੰ ਤਕਲੀਫ਼ ਨਹੀਂ ਦਿੰਦੀ ਉਹਨੂੰ ਫਟਾਫਟ ਐਕਸੈਪਟ ਕਰਦਾ ਜਿਹੜੀ ਉਹਨੂੰ ਸੋਚਣ ਲਈ ਮਜਬੂਰ ਕਰਦੀ ਆ ਜਿਹੜੀ ਉਹਦੀਆਂ ਆਲਰੇਡੀ ਦਿਮਾਗ 'ਚ ਪਈਆਂ ਧਾਰਨਾਵਾਂ ਨੇ ਜਿਹੜੀ ਚੈਲੰਜ ਕਰਦੀ ਆ ਪਤਾ ਕਹਿੰਦਾ ਨਹੀਂ ਆਹ ਨਹੀਂ ਮੰਨਣੀ ਇਹ ਹੁਣ ਫਿਰ ਦੇਖੋ ਯੋਧੇ ਉਹ ਹੁੰਦੇ ਨੇ ਜਿਹੜੇ ਕੁਛ ਯੋਧੇ ਮੈਦਾਨੇ ਜੰਗ ਜੂਝਦੇ ਨੇ, ਕੁਛ ਯੋਧੇ ਹੁੰਦੇ ਨੇ ਲਿਖਾਰੀ ਕਲਮ ਨਾਲ ਜੂਝਦੇ ਨੇ, ਕੁਛ ਯੋਧੇ ਹੁੰਦੇ ਨੇ ਕਲਮ ਦੇ ਨਾਲ ਉਹ ਪੁਰਾਣੀਆਂ ਧਾਰਨਾਵਾਂ ਜਿਹੜੀਆਂ ਉਹਨਾਂ ਤੇ ਲੀਕਾਂ ਮਾਰਦੇ ਨੇ ਉਹਦੇ ਮੁਤਾਬਕ ਉਹ ਫਿਰ ਨਵਾਂ ਸਿਰਜਦੇ ਨੇ। ਕੁਛ ਯੋਧੇ ਹੁੰਦੇ ਨੇ ਜਿਹੜੇ ਜਿਵੇਂ ਸਿਗਮੰਡ ਫਰਾਇਡ ਦੀ ਗੱਲ ਕਰ ਲਓ ਤੁਸੀਂ, ਪੁਰਾਣੀਆਂ ਦਿਮਾਗ ਚ ਪਈਆਂ ਧਾਰਨਾਵਾਂ ਜਿਹੜੀਆਂ ਉਹਨਾਂ ਨੂੰ ਦੱਸਦੇ ਨੇ ਵੀ ਕਿਉਂ ਵੱਜੀਆਂ ਇਹ ਸਾਡੇ, ਕਿਵੇਂ ਇਹਨਾਂ ਨੂੰ ਕੱਢ ਸਕਦੇ, ਨਿਕਲ ਵੀ ਸਕਦੀਆਂ ਕਿ ਨਹੀਂ ਨਿਕਲ ਸਕਦੀਆਂ। ਹੁਣ ਉਹ ਤਾਂ ਕਹਿੰਦੇ ਨੇ ਵੀ ਜੇ ਤੁਹਾਡੇ ਮਨ ਦੇ ਵਿੱਚ ਨਾ ਕੋਈ ਤੁਹਾਡੇ ਮਨ ਦੇ ਵਿੱਚ ਕੋਈ ਗੱਲ ਆ ਗਈ, ਉਹ ਗੱਲ ਤੁਹਾਡੀ ਜਿਹੜੀ ਖਾਹਿਸ਼ ਆ ਗਈ, ਤੁਸੀਂ ਜਿੰਨੇ ਮਰਜ਼ੀ ਸਿਆਣੇ ਬਣ ਜਾਓ ਪਰ ਕੋਈ ਵੇਲੇ ਕਿਸੇ ਵੇਲੇ ਉਹ ਅਣਦੱਬੀ ਖਾਹਿਸ਼ ਆ ਜਿਹੜੀ ਇਹੋ ਜਿਹੇ ਭਿਆਨਕ ਰੂਪ ਦੇ ਵਿੱਚ ਸਾਹਮਣੇ ਆ ਜਾਂਦੀ ਹੈ, ਜੇ ਤੁਸੀਂ ਉਹਦਾ ਨਿਪਟਾਰਾ ਨਿਥਾਰਾ ਪਹਿਲਾਂ ਨਹੀਂ ਕੀਤਾ, ਉਹਨੂੰ ਤੁਸੀਂ ਕਾਉਂਸਲਿੰਗ ਰਾਹੀਂ ਜਾਂ ਉਹਨੂੰ ਤੁਸੀਂ ਸਿਆਣਪ ਰਾਹੀਂ ਜਾਂ ਲੌਜਿਕ ਰਾਹੀਂ ਉਹਨੂੰ ਦੂਰ ਨਹੀਂ ਕੀਤਾ, ਅਣਪੂਰਤ ਜਿਹੜੀਆਂ ਖਾਹਿਸ਼ਾਂ ਨੇ ਉਹ ਬੜੇ ਖਤਰਨਾਕ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਜਾਂਦੀਆਂ। ਤੁਸੀਂ ਸਾਈਕੋਲੋਜੀ ਪੜ੍ਹ ਕੇ ਦੇਖੋ, ਤੁਸੀਂ ਮੈਂਟਲ ਹੈਲਥ ਇਸ਼ੂਜ਼ ਵੀ ਹੁੰਦੇ ਨੇ, ਪਰ ਮਤਲਬ ਇਹ ਜਿਹੀਆਂ ਗੱਲਾਂ ਵੀ ਹੁੰਦੀਆਂ ਨੇ ਮਨ ਦੇ ਵਿੱਚ। ਆਪਾਂ ਤਾਂ ਵੈਸੇ ਬੜੀ ਪਤਲੀ ਜੀ ਪਰਤ ਦੀ ਗੱਲ ਕਰ ਰਹੇ ਹਾਂ ਵਹਿਮਾਂ ਭਰਮਾਂ ਦੀ, ਮਨ ਜਿਹੜੀਆਂ ਵਸਦੀਆਂ ਨੇ ਇਹਦਾ ਵੀ ਸਬਕੋਨਸ਼ੀਅਸ ਮਾਇੰਡ ਨਾਲ ਲਿੰਕ ਹੈਗਾ। ਦੋਸਤੋ ਕਾਫੀ ਸਾਰੀਆਂ ਗੱਲਾਂ ਆਪਣੀਆਂ ਹੋਊਗੀਆਂ, ਕਾਲਰ ਵੀ ਲਾਈਨ ਤੇ ਨੇ, ਸ਼ਾਇਦ ਆਪਾਂ ਨਾ ਛੋਟੀ ਜਿਹੀ ਬ੍ਰੇਕ ਲੈ ਲਈਏ ਬਸ, ਫਿਰ ਆਪਾਂ ਗੱਲਾਂ ਕਰਦੇ ਹਾਂ।
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
HK Tire Center to cars and trucks se brand new ya old tires le sakde ho.
BF Goodrich, Hancock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600-647-295-4600. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ ਇਸ ਪੱਖੋਂ?
ਮੈਂ ਬਿਲਕੁਲ ਬੇਫਿਕਰ ਹਾਂ,
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਡੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-3036।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667 416-276-7667।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ। ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ, ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5153 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ,
जी हाँ, तुसी ठीक सुनिया। रोड मास्टर ट्रक ड्राइविंग स्कूल ट्रक सिखण दे चाहवानां नूं हर लेवल दी उच्च सिखलाई अते पास होण तक ट्रेनिंग अते सिख्या देण लई वचनबद्ध है। तुहाडी सहूलत मुताबिक फ्लैक्सीबल टाइमिंग, वेरी इजी फाइनेंसिंग अते उच्च दर्जे दे ट्रक अते ट्रेन नाल लैस स्कूल तों ट्रक सिखलाई लैण लई हुणे ही रोड मास्टर ट्रक ड्राइविंग स्कूल नाल 6475505913 ते संपर्क करो। एक बार फिर 6475505913 रोड मास्टर ट्रक ड्राइविंग स्कूल।
गार्निशमेंट, पावर ऑफ सेल नोटिस, बैंक वालों पैसे दी मांग, उन्हें ही सानू कॉल करो, फिर तो अनु कोई नहीं कर सकेगा तंग। कर्जा माफ कराओ, 100% मानसिक शांति पाओ, कलेक्शन कॉलों तो छुटकारा, बिना ब्याज निकिया निकिया किश्तां। कॉल करो कैनेडा कंज्यूमर क्रेडिट असिस्टेंस 416-502-3100। कर्जे तो परेशान, असी करांगे काम आसान। 416-502-3100।
एक बार फिर का स्वागत जी। साडे अज दे प्रोग्राम नू स्पॉन्सर कर रहे ने जी हरप्रीत सिंह मांड। ए जी सर्टिफाइड HVAC टेक्नीशियन ने, CRS एयर सिस्टम इन्हां दी कंपनी है, हीटिंग एंड कूलिंग। अजकल ठंड चल रही है, फरनेस कित खराब हो जाए तो आप कॉल करते हो, सारे टैक्नीशियन बिजी होंगे, इन्हों को टैक्नीशियन की टीम है जी, वेट नहीं कराते, जदों ही तुसी फोन करते हो उदों ही यह फिर टैक्नीशियन डिस्पैच कर देंगे ने। बहुत सोहना काम करते, नाल दी नाल दस के जाते हैं भी किवें इन्हां दी प्रिवेंटिव मेंटेनेंस किवें करनी है, ताकि तुहानू कोई इहो जी प्रॉब्लम फ्यूचर दे विच आवे ही ना, है ना। तो दस के जाते हैं भी इस तरह इन्हां दी ऐ फिल्टर बदलने ने, आ करना वह करना, है ना। तो तुसी इन्हां नूं कॉल कर लियो जी, बाई चांस तुहानू फरनेस की कोई प्रॉब्लम आ गई, हीट बंद हो गई है। नंबर 647-2018-1000 6472181000 इन्हां दा नंबर आ। क्लोजिंग करानी रियल स्टेट की तां अमनदीप कपला आसरा लॉयर्स वाले 905-456-2020 इन्हां दा नंबर है जी, 9054562020। सिर्फ रियल स्टेट क्लोजिंग का काम करते हैं, बड़ी समूथ क्लोजिंग होंगी, कोई प्रॉब्लम नहीं आती की क्लोजिंग वाले दिन। तो जे इमीग्रेशन की कोई जरूरत है तो फिर तुसी मनविंदर खोसा वंडरवर्ल्ड इमीग्रेशन वाले इन्हां नाल तालमेल कर लियो। नंबर इन्हां दा 647-646-3000 आ। तो टाइम का नहीं लग्या जी पता, अज आपां नूं 2:56 होने वाले हो गए। फिर जाता जाता अपना सुनेहा दे जाना जी तुहानू, फिर मैं बई कोई जे तुसी आपदे प्रॉपर्टी हैगी तुहाडे कोल बड़ी वधिया खुश हो तो बहुत वधिया गल आ जी, खुशियां दा आनंद माणो। पर जे तुसी लभ रहे हो कोई प्रॉपर्टी फिर तुसी जरूर राणा जी नूं कॉल कर लियो 905-915-8484 9059158484 या फिर तुसी मैनूं कॉल कर लियो 647-384-6437-3008436। अजकल काफी सारिया प्रॉपर्टीज ना पावर ऑफ सेल ते ने, ईवन इंडस्ट्रियल कमर्शियल प्रॉपर्टीज, ट्रक यार्ड पावर ऑफ सेल ते ने, कई बाई करने वाले लई सुनहरी मौका हैगा। जेहड़े लोगों ने ना देखो 2006-2007 रिसेशन आया सी उदो प्रॉपर्टियां सस्तियां सी, जेहड़े लोगों ने उस वेले बाई कीतियां उन्हां प्रॉपर्टी दी एप्रीशिएशन हुंदी गई। बहुत सारे लोग महंगा रेट हुंदा जदों उदों बाई करदे आ जी, महंगे रेट ते नहीं बाई करनियां चाहीदियां, जदों मार्केट डाउन गई होवे प्रॉपर्टी बाई करन दा उदों फायदा हुंदा, घर भी हुण लैण दा फायदा तुहानू, क्योंकि पावर ऑफ सेल ते कई वारी तुहानू काफी सस्ता घर तुहाडा $1-2 लाख भी बच सकदा, जे तुसी $1-1.5 million दी प्रॉपर्टी है जिहड़ी वेख रहे हो। ते कॉल कर लियो 905-915-8484 राणा जी दा नंबर, मेरा नंबर 6473008436। बाकी जी गल मैं तसल्ली नाल गरंटी नाल कह सकदा जी, वास्तु शास्त्र ज्योतिष टूना सब ठगी है जी, इस करके भोरा भर भी तुहाडे मन च जे कोई वहम हो जे होवे जदों मर्जी मैनूं कॉल ला के एक्सप्लेनेशन है जिहड़ी तुसी लै सकदे हो। मेहरबानी समां देण लई तुहाडा सारिआं दा बहुत बहुत धन्नवाद।
You are listening to WTOR 770 AM, Youngstown, Toronto.
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन 9058747171।
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 या quicktrucklube.com QTL because we care
इस महीने मेरी सेविंग $400 हुई है
मेरी सेविंग $350
मेरी सेविंग सिर्फ $100
और मेरी सेविंग सबसे ज्यादा हुई है मैंने सेव किए हैं $1,775
क्या चमत्कार किया मुझे भी गुर सिखाओ ना
भाई बात सादा सी है हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा पाशा ने आप भी अपनी गाड़ी और घर के इंश्योरेंस में खूब सेविंग कर सकते हैं टर्म एंड कंडीशन अप्लाई ऑल स्टेट पिकरिंग एजेंसी के राजा बाशक 6472903773 6472903773
एक जगह ऐसी है जहां ये सब कुछ हो रहा है एक जगह जो शुमाली कानों को जुनू की अशिया साजी की कुवत के साथ मुंसलिक करके अपनी मईशत की तामीर नौ कर रही है वो जगह जहां कनाडा में इलेक्ट्रिक गाड़ियों और बैटरियों के पहले प्लांट्स में करीब $44 बिलियन की नई सरमायाकारियां हुई